ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਲੇਖ ਦਾ ਜੋ ਸਿਰਲੇਖ ਹੈ ਉਹ ਹੈ ਮਰਨ ਪਿੱਛੋਂ ਕੀ ਹੁੰਦਾ ਹੈ। ਮਰਨ ਹਰ ਇਹ ਜੀਰਾ ਨਹੀਂ, ਮਰਨ ਪਿੱਛੋਂ ਕੀ ਹੁੰਦਾ ਹੈ? ਇਹ ਇਕ ਬੜਾ ਅਨੋਖਾ ਤੇ ਡੂੰਘਾ ਪ੍ਰਸ਼ਨ ਹੈ, ਪਰ ਜਦ ਤੋੜੀ ਇਸ ਪ੍ਰਸ਼ਨ ਦਾ ਉੱਤਰ ਮਨ ਨੂੰ ਨਾ ਮਿਲੇ ਤਦ ਤੋੜੀ ਸ਼ਾਂਤੀ ਨਹੀਂ ਆਉਂਦੀ। ਮਨ ਘੁੰਮਣ ਘੇਰੀਆਂ, ਹਿਚਕੋਲਿਆਂ ਤੇ ਬਾਬਰੋਲਿਆਂ ਵਿਚ ਬੱਝਾ ਰਹਿੰਦਾ ਹੈ। ਜੇਕਰ ਕੋਈ ਮੱਝ ਧਾਰ ਵਿਚ ਫਸ ਜਾਵੇ ਕਿਆ ਚੰਗਾ ਹੁੰਦਾ? ਜੇ ਕੋਈ ਮੋਇਆ ਹੋਇਆ ਪ੍ਰਾਣੀ ਸਾਡੇ ਕੋਲ ਆਉਂਦਾ ਤੇ ਆਪਣੀ ਸਭ ਹੱਡ ਬੀਤੀ ਸੁਣਾਉਂਦਾ, ਪਰ ਅਫਸੋਸ, ਮੁਰਦੇ ਸਾਡੇ ਕੋਲ ਨਹੀਂ ਆਉਂਦੇ। ਤੇ ਜੇ ਕੋਈ ਮਰਦਾ ਮਰਦਾ ਜਾਗ ਵੀ ਪਵੇ ਤਾਂ ਅਸੀਂ ਉਸ ਨੂੰ ਬੇਹੋਸ਼ ਹੀ ਸਮਝ ਕੇ ਉਸ ਦੀਆਂ ਗੱਲਾਂ ਉਪਰ ਇਤਨਾ ਵਿਚਾਰ ਨਹੀਂ ਕਰਦੇ, ਕਿਉਂਕਿ ਬੇਹੋਸ਼ ਤੇ ਮਦ ਹੋਸ਼ ਦੋਵੇਂ ਪਾਗਲ ਜਾਂ ਨੀਂਹ ਪਾਗਲ ਹੋਇਆ ਕਰਦੇ ਹਨ। ਪਰ ਫਿਰ ਕੀ ਕੋਈ ਜ਼ਰੀਆ ਨਹੀਂ ਜੋ ਸਾਨੂੰ ਝਾਣੀਓਂ ਪਾਰਲੇ ਦੇਸ਼ ਦੀ ਗੱਲ ਸੁਣਾਵੇ? ਪਿਆਰੇ ਪਾਠਕੋ, ਸਾਡੇ ਕੋਲ ਜ਼ਰੀਆ ਹੈ। ਹਰ ਇਕ ਤਰੰਗ ਜੋ ਸਾਡੇ ਦਿਲ ਵਿਚ ਉੱਠਦਾ ਹੈ ਉਸਦੇ ਸ਼ਾਂਤ ਕਰਨ ਲਈ ਵਾਹਿਗੁਰੂ ਜੀ ਨੇ ਸਾਡੇ ਅੰਦਰ ਹੀ ਸਮਰੱਥਾ ਪਾਈ ਹੈ। ਜਦ ਅਸੀਂ ਬੱਚੇ ਸਾਂ ਤਾਂ ਬਲ ਪਿੱਛੇ ਭੱਜਦੇ ਸਾਂ, ਵੱਡੇ ਹੋ ਕੇ ਬਲ ਆਇਆ। ਬੱਚੇ ਹੁੰਦੇ ਅਸੀਂ ਪੈਸੇ ਟਕੇ ਪਿੱਛੇ ਭੱਜਦੇ ਹਾਂ, ਜਵਾਨੀ ਉਪਰ ਦੌਲਤ ਝਲਦੀ ਹੈ, ਲੱਜਦੀ ਹੈ। ਫਿਰ ਅਸੀਂ ਰੂਪ ਰੰਗ ਪਿੱਛੇ ਭੱਜਦੇ ਹਾਂ ਤਾਂ ਸਾਡੀ ਸ਼ਾਦੀ ਹੁੰਦੀ ਹੈ। ਸ਼ਾਦੀ ਹੀ ਨਹੀਂ, ਅਸੀਂ ਵਾਹਿਗੁਰੂ ਜੀ ਨਾਲ ਸਾਂਝੀ ਵਾਲ ਹੋ ਕਰਤਾ ਪਦ ਦੇ ਹਿੱਸੇ ਵਡਾਉਂਦੇ ਹੋਏ ਸੰਤਾਨ ਪੈਦਾ ਕਰਦੇ ਹਾਂ। ਫਿਰ ਬੁੱਢੇ ਹੋ ਕੇ ਸਾਖੀ ਪੁਰਸ਼ ਵਾਂਗ ਬੈਠ ਬੈਠ ਤੱਕਦੇ ਤੇ ਪ੍ਰਸੰਨ ਹੁੰਦੇ ਹਾਂ। ਵੇਖੋ, ਇਕ ਤੋਂ ਅਨੇਕ ਇਕਣ ਹੋਈਦਾ ਹੈ। ਅਸੀਂ ਵੀ 100 ਸਾਲ ਲਈ 2 ਇੱਟੀ ਮਸੀਤ ਨਿੱਕਾ ਜਿਹਾ ਬ੍ਰਹਿਮੰਡਰਾ ਚ ਲੈਂਦੇ ਹਾਂ। ਜੀਕਣ ਮੱਕੜੀ ਆਪਣੇ ਇਰਦ ਗਿਰਦ ਜਾਲਾ ਜਾਂ ਤਾਣਾ ਬਾਣਾ ਤਣ ਲੈਂਦੀ ਹੈ। ਗੱਲ ਕੀ ਸਾਡੇ ਵਿਚ ਸਮਰੱਥਾ ਹੈ? ਇਸ ਸਮਰੱਥਾ ਨੂੰ ਅਸੀਂ ਝਟਪਟ ਨਹੀਂ ਅੱਪੜਦੇ। ਪਹਿਲੋਂ ਕੋਮਲ ਵਾਸ਼ਨਾਵਾਂ ਨਿੱਕੀਆਂ ਨਿੱਕੀਆਂ ਕਰੂੰਬਲੀਆਂ ਵਾਂਗ ਸਾਡੇ ਹਿਰਦੇ ਵਿਚ ਉੱਠਦੀਆਂ ਹਨ। ਤਦ ਅਸੀਂ ਕਰੂੰਬਲੀ ਵਾਂਗ ਨਿਰਮਲ ਹੁੰਦੇ ਹਾਂ, ਪਰ ਇਹੋ ਵਾਸ਼ਨਾ ਫਿਰ ਸਾਡੇ ਅੰਦਰ ਤ੍ਰਾਣ ਪਾਉਂਦੀਆਂ ਹਨ ਤੇ ਅਸੀਂ ਉਨ੍ਹਾਂ ਬੱਚਿਆਂ ਵਾਂਗ ਜੋ ਨਵੇਂ ਹੀ ਰਹਿਣਾ ਸਿੱਖਣ ਭੱਜੇ ਫਿਰਦੇ ਹਾਂ। ਇਸੇ ਤਰ੍ਹਾਂ ਵਾਹਿਗੁਰੂ ਜੀ ਨੇ ਸਾਡੇ ਦਿਲ ਵਿਚ ਇਹ ਵਾਸ਼ਨਾ ਪ੍ਰਗਟ ਕੀਤੀ ਹੈ ਜੋ ਅਸੀਂ ਇੱਥੇ ਬੈਠੇ ਹੀ ਪਰਲੋਕ ਦਾ ਪਤਾ ਕੱਢੀਏ। ਪਹਿਲੋਂ ਤਾਂ ਇਸ ਦਾ ਪਤਾ ਲਗਾਉਣਾ ਅਤਿ ਅਸੰਭਵ ਭਾਸਦਾ ਹੈ ਤੇ ਬਹੁਤੇ ਪ੍ਰਾਣੀ ਇਸ ਉੱਚੇ ਟਿੱਲੇ ਤੇ ਅੱਪੜ ਵੀ ਨਹੀਂ ਸਕਦੇ। ਪਰ ਸਾਡੇ ਆਗੂ, ਸਾਡੇ ਚੰਨ ਮਨਾਰੇ ਉਹ ਹਨ ਜੋ ਹਵਾਈ ਜਹਾਜ਼ਾਂ ਵਾਂਗ ਉੱਚੀਆਂ ਉੱਚੀਆਂ ਉਡਾਰੀਆਂ ਲਾਉਂਦੇ ਹਨ ਤੇ ਉਸ ਅਗੰਮੀ ਦੇਸ਼ ਭਾਵ ਪਰਲੋਕ ਦਾ ਪਤਾ ਕੱਢਦੇ ਹਨ ਤੇ ਹੋਰਨਾਂ ਨੂੰ ਕੂ ਕੂ ਕੇ ਸੁਣਾਉਂਦੇ ਹਨ। ਗੁਰੂ ਕੌਣ ਹੈ ਜੋ ਅਗਿਆਨ ਰੂਪੀ ਗੋ ਵਿਚ ਗਿਆਨ ਰੂਪੀ ਰੋਸ਼ਨੀ ਰੋ ਪਾਵੇ? ਸਾਡੇ ਚਾਰ ਛਪੇਰੇ ਤਾਂ ਹਨੇਰਾ ਹੈ, ਪਰ ਸਾਡੇ ਗੁਰੂ ਹਨੇਰਾ ਚੀਰ ਕੇ ਉਸ ਮੁੰਡਲ ਵਿਚ ਅੱਪੜੇ ਹਨ ਜਿੱਥੋਂ ਹਨੇਰਾ ਇੰਜ ਭੱਜਦਾ ਹੈ ਜੀਕਣ ਬਿੱਲੀ ਨੂੰ ਵੇਖ ਕੇ ਚੂਹਾ ਭੱਜਦਾ ਹੈ। ਆਓ ਰਤਾ ਗੌ ਨਾਲ ਵਿਚਾਰੀਏ ਜੋ ਪਰਲੋਕ ਕੀਕਣ ਅੱਪਣੀ ਦਾ ਹੈ। ਉੱਤਰ ਹੈ ਜੋ ਪਰਲੋਕ ਜਾਣ ਵਾਸਤੇ ਸਾਨੂੰ ਇਨ੍ਹਾਂ ਅੱਖਾਂ ਤੋਂ ਇਲਾਵਾ ਹੋਰ ਅੱਖਾਂ ਦੀ ਲੋੜ ਹੈ, ਇਨ੍ਹਾਂ ਪੈਰਾਂ ਤੋਂ ਇਲਾਵਾ ਹੋਰ ਪੈਰਾਂ ਜਾਂ ਫੰਗਾਂ ਦੀ ਲੋੜ ਹੈ। ਤੁਸੀਂ ਪੁੱਛੋਗੇ ਕਿ ਉਹ ਅੱਖ ਦੂਰਬੀਨ ਨਹੀਂ ਜੋ ਦੂਰ ਤੋਂ ਤੱਕਦੀ ਹੈ ਤੇ ਘਰ ਬੈਠੇ ਚੰਨਾਂ ਸੂਰਜਾਂ ਦਾ ਹਾਲ ਦੱਸ ਸਕਦੀ ਹੈ? ਉੱਤਰ ਹੈ ਨਹੀਂ। ਦੂਰਬੀਨ ਤਾਂ ਪ੍ਰਕਿਰਤਕ ਜਗਤ ਮਟੀਰੀਅਲ ਵਰਲਡ ਨੂੰ ਵੇਖਦੀ ਹੈ, ਪਰ ਪਰਲੋਕ ਦੇਸ਼ ਮਰਦ ਹੀ ਨਹੀਂ। ਉਹ ਤਾਂ ਅਤੀ ਸੂਖਮ, ਅਤਿ ਸਵੱਛ, ਅਤਿ ਅਦ੍ਰਿਸ਼ਟ ਹੈ। ਦੂਰਬੀਨ ਤਾਂ ਮਾਨੋ ਇਕ ਕਿਸਮ ਦੀ ਐਨਕ ਹੈ ਜੋ ਸਾਡੇ ਦੀਦਿਆਂ ਦੀ ਮਦਦ ਕਰਦੀ ਹੈ। ਜੇਕਰ ਦੂਰਬੀਨ ਪਰਲੋਕ ਨੂੰ ਵੇਖਣੋ ਅਸਮਰੱਥ ਹੈ, ਤੀਕਣ ਹਵਾਈ ਜਹਾਜ਼ ਗੁਬਾਰੇ ਆਦਿ ਵੀ ਉਸ ਉਚਾਈ ਤੇ ਪਹੁੰਚਣ ਤੋਂ ਅਸਮਰੱਥ ਹਨ। ਕਿਉਂ? ਇਸ ਕਰਕੇ ਜੋ ਹਵਾਈ ਜਹਾਜ਼ ਆਦਿ ਵੀ ਮਾਦੀ ਜਗਤ ਨੂੰ ਕੱਛਣ ਵਾਲੀਆਂ ਮਸ਼ੀਨਾਂ ਹਨ ਤੇ ਉਥੇ ਤੋੜੀ ਅੱਪੜ ਸਕਦੀਆਂ ਹਨ ਜਿੱਥੇ ਤੋੜੀ ਕਾਸ਼ ਹੈ, ਜਾਂ ਜਿੱਥੇ ਤੋੜੀ ਸੁੰਘਣ ਵਾਲੀ ਹਵਾ ਦਾ ਦੌਰ ਦੌਰਾ ਹੈ, ਜਾਂ ਜਿੱਥੇ ਤੋੜੀ ਸੂਖਮ ਬਾਜੂ ਦੇ ਪਰਮਾਣੂ ਭੱਜ ਸਕਦੇ ਹਨ। ਪਰ ਜਿੱਥੇ ਹਵਾ ਵੀ ਨਹੀਂ ਅੱਪੜ ਸਕਦੀ ਉੱਥੇ ਹਵਾਈ ਜਹਾਜ਼ ਕੀਕਣ ਜਾ ਸਕਦਾ ਹੈ। ਜੀਕਣ ਮੱਛੀ ਉੱਥੇ ਤੋੜੀ ਜਾਂਦੀ ਹੈ ਜਿੱਥੇ ਤੋੜੀ ਪਾਣੀ ਹੈ, ਅੱਗੇ ਨਹੀਂ ਜਾ ਸਕਦੀ। ਉਸੇ ਤਰ੍ਹਾਂ ਮਾਇਆ ਦੇ ਆਲੇ ਉੱਥੇ ਤੋੜੀ ਅੱਪੜ ਸਕਦੇ ਹਨ ਜਿੱਥੇ ਪ੍ਰਕਿਰਤਕ ਧਾਤੂ ਹੈ, ਉਸ ਤੋਂ ਅੱਗੋਂ ਜਾਣ ਅਸਮਰੱਥ ਹਨ। ਗੱਲ ਕੀ ਸਾਇੰਸ ਸਾਨੂੰ ਖੰਭ ਤਾਂ ਦਿੰਦੀ ਹੈ, ਪਰ ਇਨ੍ਹਾਂ ਪਰਾਂ ਨਾਲ ਅਸੀਂ ਉੱਡ ਕੇ ਪਰਲੋਕ ਵਿਚ ਨਹੀਂ ਜਾ ਸਕਦੇ। ਭਾਵੇਂ ਸੂਰਜ ਦੇ ਲੜ ਲਗ ਤਾਰਿਆਂ ਦੀ ਪਾਤਰਾ ਲਈ ਤਾਂ ਜਾ ਵੀ ਸਕੀਏ, ਸਾਇੰਸ ਸਾਨੂੰ ਪਾਰਦਰਸ਼ਕ ਅੱਖਾਂ ਦਿੰਦੀ ਹੈ ਜਿਨ੍ਹਾਂ ਨਾਲ ਅਸੀਂ ਤਾਰਿਆਂ ਦੇ ਹਿਰਦੇ ਕੇਂਦਰ ਤੇ ਡੂੰਘਾਈਆਂ ਦਾ ਵੇਖ ਸਕਦੇ ਹਾਂ, ਪਰ ਪਰਲੋਕ ਨੂੰ ਨਹੀਂ ਦੇਖ ਸਕਦੇ। ਸਾਇੰਸ ਭਾਵੇਂ ਕਿਤਨੀ ਵੀ ਸੂਖਮ ਬਣੇ, ਪਰ ਇਸ ਲੋਕ ਤੇ ਉਸ ਲੋਕ ਵਿਚ ਇਤਨਾ ਫਰਕ ਹੈ ਜਿਸਨਾ ਕਿ ਹਾਥੀ ਤੇ ਕੀੜੀ ਵਿਚ। ਜੇ ਹਾਥੀ ਆਖੇ ਮੈਂ ਸੂਈ ਦੀ ਅੱਖ ਵਿਚੋਂ ਨਿਕਲ ਜਾਵਾਂ ਤਾਂ ਮੁਸ਼ਕਲ ਹੈ, ਪਰ ਕੀੜੀ ਜੇ ਆਪਣਾ ਬਦਨ ਹੋਰ ਕਮਾ ਲਵੇ ਤਾਂ ਸ਼ਾਇਦ ਸੂਈ ਦੀ ਅੱਖ ਵਿਚੋਂ ਨਿਕਲ ਜਾਵੇ। ਹੁਣ ਇਹ ਹਾਥੀ ਸਾਇੰਸ ਹੈ ਤੇ ਕੀੜੀ ਮਾਨਸਿਕ ਵਿਦਿਆ ਹੈ, ਪਰ ਇਨ੍ਹਾਂ ਦੋਹਾਂ ਵਿਦਿਆ ਦੇ ਉਪਰ ਇਕ ਹੋਰ ਸੂਖਮ ਹੈ, ਅਤਿ ਪਰਬਲ ਬ੍ਰਹਮ ਵਿਦਿਆ ਹੈ, ਜਿਸਦਾ ਸਰੀਰ ਬਾਜੂ ਵਾਂਗ ਪਤਲਾ, ਸੂਰਜ ਵਾਂਗ ਤੀਬਰ, ਚੰਨ ਵਾਂਗ ਸੀਤਲ ਤੇ ਆਤਮਾ ਵਾਂਗ ਡੋਲ ਹੈ। ਬਸ ਇਹ ਉਹ ਨੂਰੀ ਪੁਸ਼ਾਕ ਹੈ ਜਿਸ ਨੂੰ ਪਹਿਨ ਅਸੀਂ ਕੁਰਸੀ ਤੋਂ ਉੱਠ ਅਰਸ਼ ਵਿਚ ਜਾ ਸਕਦੇ ਹਾਂ। ਇਹ ਉਹ ਗਿਆਨ ਅੰਜਨ ਹੈ ਜਿਸ ਨੂੰ ਪਾ ਕੇ ਸਾਨੂੰ ਗੈਬ ਦੀਆਂ ਗੱਲਾਂ ਘਰ ਬੈਠੇ ਇੰਜ ਭਾਸਦੀਆਂ ਹਨ ਮਾਨੋ ਸਾਡੇ ਅੰਦਰ ਬੇਤਾਰਾਂ ਵਾਇਰਲੈਸ ਖੜਕ ਰਹੀਆਂ ਹਨ। ਇਹ ਉਹ ਰੱਬੀ ਜੋਤ ਹੈ ਜਿਸ ਨੂੰ ਫੜ ਅਸੀਂ ਕੁੰਭੀ ਨਰਕ ਨੂੰ ਲੰਘ ਵਾਹਿਗੁਰੂ ਮੰਡਲ ਵਿਚ ਅੱਪੜ ਸਕਦੇ ਹਾਂ। ਜੀਕਣ ਅੰਨੇ ਨੂੰ ਆਪਣੀ ਟੋਹਣੀ ਦਾ ਆਸਰਾ ਹੁੰਦਾ ਹੈ, ਤੀਕਣ ਹੀ ਜਗਿਆਸੂ ਦੇ ਹੱਥ ਨਾਮ ਰੂਪੀ ਟੋਹਣੀ ਦੀ ਲੋੜ ਹੈ ਤਾਂ ਜੋ ਇਸ ਲੋਕ ਵਿਚ ਬੈਠਿਆਂ ਪਰਲੋਕ ਦਾ ਅਨੁਭਵ ਕਰ ਸਕੇ। ਜਥਾ ਸ੍ਰੀ ਗੁਰੂ ਵਾਕ ਜੋ ਅੰਦਲੇ ਹੱਥ ਟੋਹਣੀ ਹਰ ਨਾਮ ਹਮਾਰੇ ਰਾਮ ਨਾਮ ਹਰ ਟੇਕ ਨਿਸਦੌਤ ਸਵਾਰੇ। ਮਨ ਵੇਲੇ ਕੀ ਹੁੰਦਾ ਹੈ? ਮੋਟਾ ਉੱਤਰ ਹੈ ਜੋ ਮਨ ਵੇਲੇ ਵੀ ਉਹ ਕੁਝ ਹੁੰਦਾ ਹੈ ਜੋ ਸਾਡੀ ਜ਼ਿੰਦਗੀ ਵੇਲੇ ਹੁੰਦਾ ਹੈ, ਕਿਉਂਕਿ ਮਨ ਸਿਰਫ ਇਕ ਚੋਲੇ ਨੂੰ ਛੱਡ ਦੂਜੇ ਚੋਲੇ ਨੂੰ ਪਾਉਣਾ ਹੀ ਹੈ, ਤੇ ਜੋ ਘਾਲ ਅਸਾਂ ਇੱਥੇ ਘਾਲੀ ਹੈ ਉਸ ਨੂੰ ਅੱਗੇ ਜਾ ਕੇ ਸੰਭਾਲਣਾ ਹੈ, ਕਿਉਂਕਿ ਵਾਹਿਗੁਰੂ ਜੀ ਸਾਡੀ ਘਾਲ ਤੱਕ ਵੀ ਅਜਾਈ ਨਹੀਂ ਕਰਦੇ। ਗੁਰਵਾਕ ਹੈ ਮੇਰਾ ਪ੍ਰਭ ਨਿਰਮਲ ਗਮ ਪਾਰਾ ਬਿਨ ਤੱਕਣੀ ਤੋਲੇ ਸੰਸਾਰਾ ਭਾਈ ਵੇਖੋ ਨਿਆਉ ਸੱਚੇ ਕਰਤੇ ਗਾ ਜਿਹਾ ਕੋਈ ਕਰੇ ਤਿਹਾ ਕੋਈ ਪਾਵੇ। ਇਹ ਇਕ ਵੱਡਾ ਕਾਨੂੰਨ ਹੈ ਜੋ ਸਾਡੀ ਘਾਲ ਤੱਕ ਵੀ ਫਜੂਲ ਨਹੀਂ ਜਾਵੇਗੀ। ਸਾਡੀ ਜ਼ਿੰਦਗੀ ਕੀ ਹੈ? ਮਨ ਨੂੰ ਕਿਰਸਾਨੀ ਕਰਨ ਦਾ ਮੌਕਾ ਹੈ। ਪਹਿਲਾਂ ਅਸੀਂ ਜ਼ਮੀਨ ਵਿਚ ਹਲ ਚਲਾਉਂਦੇ ਹਾਂ, ਫਿਰ ਬੀਜ ਬੀਜਦੇ ਹਾਂ, ਫਿਰ ਫਸਲ ਉੱਗਦਾ ਹੈ, ਫਿਰ ਫੁੱਲ ਪੈਂਦਾ ਹੈ। ਇਹ ਸਭ ਘਟਨਾਵਾਂ ਸਾਡੀਆਂ ਅੱਖਾਂ ਅੱਗੇ ਵਰਤੀਆਂ ਹਨ, ਪਰ ਇਕ ਚੀਜ਼ ਪਿੱਛੇ ਰਹਿ ਜਾਂਦੀ ਹੈ ਕਿ ਅਸੀਂ ਫਲ ਅੱਗੇ ਜਾ ਕੇ ਕੱਢਦੇ ਹਾਂ ਪਰਲੋਕ ਵਿਚ। ਤੁਸੀਂ ਫਿਰ ਪੁੱਛੋਗੇ ਜੋ ਪਰਲੋਕ ਕਿੱਥੇ ਹੈ ਤੇ ਕਿਤਨੀ ਦੂਰ ਹੈ ਤੇ ਮਨ ਵੇਲੇ ਅਸੀਂ ਕਿਸ ਰੂਪ ਵਿਚ ਉੱਥੇ ਜਾਂਦੇ ਹਾਂ। ਇਨ੍ਹਾਂ ਸਾਰੀਆਂ ਗੱਲਾਂ ਦਾ ਸਮੁੱਚਾ ਉੱਤਰ ਇਹ ਹੈ ਜੋ ਅੱਗੇ ਵੀ ਉਹ ਕੁਝ ਹੈ ਜੋ ਜਿਹਾ ਕਿ ਇਸ ਸਰੀਰ ਵਿਚ ਅਸੀਂ ਵੇਖਦੇ ਸੁਣਦੇ ਜਾਂ ਅਨੁਭਵ ਕਰਦੇ ਹਾਂ। ਅਸੀਂ ਵੇਖ ਆਏ ਹਾਂ ਜੋ ਸਾਡਾ ਬ੍ਰਹਿਮੰਡ ਵੀ ਉਸ ਖਾਕੇ ਤੇ ਖਿੱਚਿਆ ਹੋਇਆ ਹੈ ਜਿਸ ਉਪਰ ਸਾਡਾ ਸਰੀਰ ਬਣਿਆ ਹੋਇਆ ਹੈ, ਤੇ ਫਿਰ ਅਦ੍ਰਿਸ਼ਟ ਪਰਮਾਣੂ ਵੀ ਉਸੇ ਤਰ੍ਹਾਂ ਬਣਦੇ ਹਨ ਜੀਕਣ ਖੰਡ ਬ੍ਰਹਿਮੰਡ। ਫਿਰ ਕੀਕਣ ਹੋ ਸਕਦਾ ਹੈ ਜੋ ਪਰਲੋਕ ਇਸ ਲੋਕ ਕੋਲੋਂ ਹੋਰ ਤਰ੍ਹਾਂ ਹੋਵੇ? ਇਸਦਾ ਭਾਵ ਇਹ ਨਹੀਂ ਜੋ ਪਰਲੋਕ ਵੀ ਨਿਰਾਪੁਰਾ ਇਸ ਜਗਤ ਵਾਂਗ ਹੈ, ਨਹੀਂ ਫਰਕ ਹੈ। ਵਾਹਿਗੁਰੂ ਜੀ ਨੇ ਕੋਈ ਦੋ ਚੀਜ਼ਾਂ ਇਕੋ ਜਿਹੀਆਂ ਨਹੀਂ ਬਣਾਈਆਂ। ਜੌੜੇ ਪੁੱਤਰ ਵੀ ਰਤਕ ਭਿੰਨ ਭਿੰਨ ਹੁੰਦੇ ਹਨ, ਕੌਲ ਫੁੱਲ ਤੇ ਕੌਲ ਪੱਤਰ ਵੀ ਰਤਕ ਭਿੰਨ ਭਿੰਨ ਹਨ ਤੇ ਭਿੰਨ ਹੋਣ ਚਾਹੀਦੇ ਹਨ। ਪਰ ਸਾਡਾ ਭਾਵ ਇਹ ਹੈ ਜੋ ਨਿਯਮ ਤੇ ਕਾਨੂੰਨ ਜੋ ਇੱਥੇ ਕੰਮ ਕਰ ਰਹੇ ਹਨ ਅੱਗੇ ਵੀ ਸੁਤੰਤਰ ਹਨ ਤੇ ਆਪਣੇ ਕਰਤੱਵ ਵਿਚ ਤਤਪਰ ਹਨ। ਇਸ ਕਰਕੇ ਜੇ ਅਸਾਂ ਅੱਗੇ ਦਾ ਅਨੁਮਾਨ ਲਾਉਣਾ ਹੋਵੇ ਤਾਂ ਉਹ ਨਵੀਆਂ ਦਰਿਆਫਤਾਂ ਡਿਸਕਵਰੀ ਦਾ ਖੋਲ੍ਹ ਕੇ ਨਿਰਣਾ ਕਰੀਏ ਜੋ ਸਾਨੂੰ ਇਸ ਸੰਸਾਰ ਵਿਚ ਹੌਲੀ ਹੌਲੀ ਆਪਣੇ ਆਪ ਸਵੱਛ ਮਾਰਗ ਧਾਰਨ ਕਰਨ ਤੋਂ ਪਤਾ ਲੱਗਦੀਆਂ ਹਨ। ਜਦ ਅਸੀਂ ਛੋਟੇ ਹੁੰਦੇ ਸਾਂ ਤਾਂ ਸਾਡਾ ਪਸ਼ੂਪਣਾ ਡਾਢਾ ਪਰਵਲ ਹੁੰਦਾ ਹੈ। ਅਸੀਂ ਬਾਂਦਰਾਂ ਵਾਂਗ ਨੱਚਦੇ ਹਾਂ ਤੇ ਚੰਗੇ ਲਾਉਂਦੇ ਹਾਂ, ਗਊਆਂ ਵਾਂਗ ਚਰਦੇ ਹਾਂ, ਕੁੱਤਿਆਂ ਵਾਂਗ ਲੜਦੇ ਤੇ ਰਿੱਛਾਂ ਛੀਆਂ ਵਾਂਗ ਲੋਕਾਂ ਦਾ ਲਹੂ ਤੀਂਦੇ ਹਾਂ। ਉਸ ਵੇਲੇ ਸਾਨੂੰ ਕਿਸ ਚੀਜ਼ ਦੀ ਲੋੜ ਹੈ? ਡਰ ਦੀ। ਵਾਹਿਗੁਰੂ ਜੀ ਦੇ ਡਰਦੇ ਡਰ ਹੱਥ ਦੀ, ਕਿਉਂਕਿ ਸਿਆਣੇ ਆਖਦੇ ਹਨ ਡੰਡਾ ਜਾਰ ਹੈ ਵਿਗੜਿਆਂ ਤਿਗੜਿਆਂ ਦਾ। ਡਰਦੇ ਮੁੰਡਿਆਂ ਨੂੰ ਥੱਪੜ ਤੇ ਚਵੇੜਾਂ ਪੈਂਦੀਆਂ ਹਨ, ਘਰ ਵਿਚ ਵੀ ਤੇ ਬਾਹਰ ਵੀ ਸਕੂਲ ਵਿਚ ਵੀ ਉਨ੍ਹਾਂ ਨੂੰ ਹੈਂਡਰ ਪੈਂਦੇ ਹਨ ਤੇ ਜੇ ਆਪਣੀਆਂ ਭੈਣੀਆਂ ਵਰਦੀਆਂ ਨਾ ਛੱਡਣ ਤਾਂ ਉਨ੍ਹਾਂ ਨੂੰ ਜੇਲ੍ਹਖਾਨੇ ਦੀ ਚੱਕੀ ਚਲਾਉਣੀ ਪੈਂਦੀ ਹੈ। ਇਹ ਸਾਡੀ ਪਹਿਲੀ ਅਵਸਥਾ ਜਦ ਅਸੀਂ ਸੱਚਮੁੱਚ ਪਸ਼ੂ ਹੁੰਦੇ ਹਾਂ ਤੇ ਪਸ਼ੂਆਂ ਵਾਂਗ ਸਾਨੂੰ ਢੋਣ ਲਈ ਡੰਡੇ ਦੀ ਲੋੜ ਹੈ। ਸੋ ਅਜਿਹੇ ਪ੍ਰਾਣੀਆਂ ਲਈ ਸਿਆਣਿਆਂ ਨੇ ਪਰਲੋਕ ਵਿਚ ਅਨੇਕਾਂ ਕਿਸਮ ਦੇ ਨਰਕ ਦਰਸਾਏ ਹਨ ਜਿੱਥੇ ਅਨੇਕਾਂ ਪ੍ਰਕਾਰ ਦੀਆਂ ਤਕਲੀਫਾਂ ਸਾਡੇ ਤਨ ਨੂੰ ਦਿੱਤੀਆਂ ਜਾਣਗੀਆਂ। ਗੁਰੂ ਮਹਾਰਾਜ ਜੀ ਨੇ ਅਜਿਹੇ ਪੁਰਸ਼ਾਂ ਦੇ ਕਸ਼ਟ ਨੂੰ ਤਿਲ ਪੀੜਨ ਅਤੇ ਕੁੱਠੇ ਮਾਸ ਨੂੰ ਕਵਾਬ ਵਾਂਗ ਮਸਾਲਾਂ ਤੋਂ ਪ੍ਰਗਟ ਕੀਤਾ ਹੈ। ਇਨ੍ਹਾਂ ਲਈ ਵਾਹਿਗੁਰੂ ਉਹ ਭਿਆਨਕ ਰੂਪ ਧਾਰਨ ਸਾਧਨ ਕਰਦੇ ਹਨ ਜਿਹਾ ਕਿ ਜਮਦੂਤ ਜਾਂ ਜਰਾਜ ਦੇ ਕਰਤੱਵਾਂ ਤੋਂ ਪ੍ਰਗਟ ਹੈ। ਜਥਾ ਗੁਰਵਾਕ ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਈ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਤਲਵਾ ਪੋਸਣ ਆਖੀਆਂ ਬਾਕੀ ਜਨਾ ਰਹੀ ਅਜਰਾਇਲ ਫਰਿਸ਼ਤਾ ਹੋਸੀ ਆਏ ਤਈ ਆਵਣ ਜਾਣ ਸਿਜਈ ਪੀੜੀ ਗਲੀ ਫਹੀ ਕੂੜਨ ਗੁੱਟੇ ਨਾਨਕਾ ਹੁਣਕ ਸੱਚ ਰਹੀ। ਪਰ ਇਹ ਸਾਡੀ ਪਹਿਲੀ ਅਵਸਥਾ ਹੈ। ਜਿਕਣ ਚੰਗੇ ਮੁੰਡਿਆਂ ਲਈ ਡੰਡੇ ਦੀ ਲੋੜ ਨਹੀਂ, ਇਸੇ ਤਰ੍ਹਾਂ ਚੰਗੇ ਪੁਰਸ਼ਾਂ ਲਈ ਨਰਕ ਦੀ ਕੋਈ ਲੋੜ ਨਹੀਂ, ਤਾਂ ਫਿਰ ਕਿਸ ਚੀਜ਼ ਦੀ ਲੋੜ ਹੈ? ਉੱਤਰ ਹੈ, ਜੋ ਵਿਚਕਾਰਲੇ ਮੇਲ ਦੇ ਪੁਰਸ਼ਾਂ ਲਈ ਜਜ਼ਾ ਤੇ ਸਜ਼ਾ ਕਾਫ਼ੀ ਹੁੰਦੀ ਹੈ। ਭਾਵ ਜੇ ਕੋਈ ਚੰਗਾ ਕੰਮ ਕਰੇ ਤਾਂ ਸਤਿਕਾਰਨਾ, ਜੇ ਮੰਦਾ ਕਰੇ ਤਾਂ ਛੋਟਾ ਮੋਟਾ ਡੰਡ ਦੇਣਾ। ਭਾਵੇਂ ਇਹ ਡੰਡ ਉਹ ਨਹੀਂ ਜੋ ਨਰਕ ਵਿਚ ਸੁੱਟਣ ਵਾਲਾ ਹੈ, ਪਰ ਆਦਰ ਭੋਜਨ ਦਾ ਆਦਰ ਵੀ ਬੜੀ ਭਾਰੀ ਗੱਲ ਹੈ। ਗੱਲ ਕੀ ਇਸ ਅਵਸਥਾ ਤੇ ਪੜਕੇ ਪ੍ਰਾਣੀਆਂ ਲਈ ਸਵਰਗ ਅਨੇਕ ਕਿਸਮਾਂ ਦੇ ਖਿਡੌਣੇ ਹਨ, ਜਿਨ੍ਹਾਂ ਨੂੰ ਵੇਖ ਕੇ ਅਸੀਂ ਪਰਚਦੇ ਹਾਂ ਤੇ ਹੌਲੀ ਹੌਲੀ ਗਾਂਹ ਨੂੰ ਪੈਰ ਰੱਖਦੇ ਹਾਂ। ਸਵਰਗ ਇਸ ਲਈ ਕੀ ਹੈ? ਇਹ ਉਹ ਪੌੜੀ ਹੈ ਜਿਹਦਾ ਇਕ ਡੰਡਾ ਇਹ ਪ੍ਰਕਿਰਤਕ ਜਗਤ ਹੈ ਤੇ ਦੂਜਾ ਸਿਰਾ ਪਰਲੋਕ ਵਿਚ ਹੈ। ਸਿਆਣੇ ਆਦਮੀ ਇਸ ਪੌੜੀ ਨੂੰ ਅੱਗੋਂ ਚਾਰ ਪੰਜ ਹਿੱਸਿਆਂ ਵਿਚ ਵੰਡ ਰਹੇ ਹਨ। ਸਾ ਲੋਕ, ਭਾਵ ਉਸ ਲੋਕ ਵਿਚ ਜਾਣਾ ਜਿਸ ਵਿਚ ਪਰਮਾਤਮਾ ਹੈ। ਮਨ ਨੂੰ ਕੋਈ ਪ੍ਰਾਣੀ ਅਫਰੀਕਾ ਨੂੰ ਛੱਡ ਭਾਰਤ ਵਰਸ ਵਿਚ ਆਵੇ। ਸਾ ਲੋਕ ਤੋਂ ਅੱਗੇ ਸ਼ਾਹ ਮੀਪ ਹੈ, ਹੁਣ ਜਾਗਿਆ ਸੀ ਹੋਰ ਅੱਗੇ ਜਾਂਦਾ ਹੈ। ਮਨ ਨੂੰ ਹਰਦੁਆਰ ਉਪੜ ਗਿਆ ਹੈ, ਇਸ ਕਰਕੇ ਕੈਲਾਸ਼ ਰੂਪੀ ਵਾਹਿਗੁਰੂ ਜੀ ਦੇ ਨੇੜੇ ਹੋ ਗਿਆ ਹੈ। ਫਿਰ ਸਾ ਮੀਪ ਤੋਂ ਅੱਗੇ ਸਾਜੁਜ ਹੈ, ਜਿਕਣ ਕੋਈ ਹਰਦੁਆਰ ਤੋਂ ਅੱਗੇ ਗੰਗੋਤਰੀ ਵੱਲ ਤੁਰ ਪਵੇ ਤੇ ਟੁਰਦੇ ਤੁਰਦੇ ਮਾਨ ਸਰੋਵਰ ਦੇ ਕੰਢੇ ਉਪਰ ਜਾ ਪੜੇ। ਫਿਰ ਇਸ ਤੋਂ ਪਰੇ ਸਾਰੂਪ ਹੈ, ਭਾਵ ਇਤਨਾ ਨਿਰਮਲ ਜਾਂ ਸ਼ੁੱਧ ਬਣ ਜਾਵੇ, ਮਨ ਉਹ ਪ੍ਰਾਣੀ ਮਾਨ ਸਰੋਵਰ ਦਾ ਹੀ ਰੂਪ ਹੋ ਗਿਆ ਹੈ। ਗੱਲ ਕੀ, ਜਿਕਣ ਡਰ ਦੇ ਘਰ ਵਿਚ ਅਨੇਕ ਪ੍ਰਕਾਰ ਦੇ ਥਾਂ ਟਿਕਾਣੇ ਸਨ, ਤੀਕਣ ਉਤਸ਼ਾਹ ਦੇ ਘਰ ਵਿਚ ਵੀ ਅਨੇਕਾਂ ਦਰਜੇ ਹਨ, ਤਾਂ ਜੋ ਪ੍ਰਾਣੀ ਸਿਲਸਿਲੇ ਵੱਲ ਉਨਤੀ ਕਰ ਸਕੇ। ਇਹ ਪੌੜੀ ਦਰਜੇ ਵੱਲ ਉਨਤੀ ਵਾਲੀ ਸ੍ਰੀ ਜਪ ਜੀ ਦੇ ਅੰਤ ਵਿਚ ਦੱਸੀ ਹੋਈ ਹੈ, ਜਿਸ ਦੇ ਪੰਜ ਖੰਡ ਹਨ। ਪਰ ਆਓ ਅਸੀਂ ਪਹਿਲੋਂ ਪੁਰਾਣੇ ਪ੍ਰਸਿੱਧ ਰਾਹਾਂ ਰੂਟਸ ਦਾ ਵਿਚਾਰ ਕਰੀਏ, ਜੋ ਉਨ੍ਹਾਂ ਦਾ ਕੀ ਭਾਵ ਹੈ। ਸਾਨੂੰ ਪਤਾ ਹੈ ਜੋ ਤਨ ਨੂੰ ਸਵਾਰਨ ਵਾਲਾ ਤਾਂ ਡੰਡਾ ਸੀ ਤੇ ਮਨ ਨੂੰ ਸੁਧਾਰਨ ਵਾਲੇ ਨਰਕ ਤੇ ਸੁਰਗ ਸਨ। ਪਰ ਅਜੇ ਇੱਥੇ ਹੀ ਬਸ ਨਹੀਂ, ਮਨ ਦੇ ਪਰੇ ਇਕ ਹੋਰ ਵੀ ਵਿਅਕਤੀ ਹੈ ਜਿਸ ਨੂੰ ਅਸਾਂ ਨਿਰਮਲ ਕਰਨਾ ਹੈ, ਤੇ ਇਹ ਆਤਮਾ ਹੈ। ਆਤਮਾ ਉਪਰ ਇਕ ਕਿਸਮ ਦਾ ਪਰਦਾ ਆਇਆ ਹੋਇਆ ਹੁੰਦਾ ਹੈ, ਜਿਸ ਤਰ੍ਹਾਂ ਕਿ ਸੂਰਜ ਉਪਰ ਗ੍ਰਹਿਣ ਜਾਂ ਅੱਖਾਂ ਵਿਚ ਮੋਤੀਆ ਬਿੰਦ। ਇਹ ਹਨੇਰਾ ਕਿਸ ਚੀਜ਼ ਦਾ ਹੈ? ਤਮੋ ਗੁਣ ਭਾਵ ਅਗਿਆਨ ਦਾ। ਹੁਣ ਇਹ ਮੋਤੀਆ ਬਿੰਦ ਕਿਕਣ ਦੂਰ ਹੋਵੇ? ਇਸ ਹਨੇਰੇ ਨੂੰ ਦੂਰ ਕਰਨ ਵਾਲੀ ਇਕੋ ਇਕ ਰੋਸ਼ਨੀ ਨਾਮ ਹੈ, ਜੋ ਤੱਤਾਂ ਦੀ ਪਰਮਤਾ ਸੱਤਾ ਹੈ, ਜੋ ਜੋਤਾਂ ਦੀ ਜੋਤ ਨੂਰ ਹੈ, ਜੋ ਪ੍ਰਕਾਸ਼ ਦਾ ਪ੍ਰਕਾਸ਼ ਤੇ ਨਿਜ ਚਾਨਣ ਹੈ। ਪਰ ਅਗਾਮੀ ਤਾਕਤ ਦਾ ਅਕਲ ਰਾਹੀਂ ਅਨੁਭਵ ਕਰਨਾ ਤੱਕ ਔਖਾ ਹੈ। ਇਸ ਕਰਕੇ ਆਓ ਅਸੀਂ ਉਹ ਪੌੜੀਆਂ ਵਿਚਾਰੀਏ ਜੋ ਸਿਆਣਿਆਂ ਨੇ ਲੋਕ ਤੇ ਪਰਲੋਕ ਵਿਚ ਲਾਈਆਂ ਹਨ। ਪਹਿਲਾਂ ਲਾਓ ਦੇਹ ਪੌੜੀ, ਜੋ ਚੰਗੇ ਪੁਰਸ਼ਾਂ ਨੂੰ ਲੋਕ ਤੋਂ ਪਰਲੋਕ ਖੜ ਕੇ ਦੇਵਤਾ ਬਣਾਉਂਦੀ ਹੈ। ਇਸ ਦੇ ਅੱਡੇ ਇਹ ਹਨ। ਮਨ ਵੇਲੇ ਸਾਡਾ ਸਰੀਰ ਅੱਗ ਵਿਚ ਸੜਬਲ ਜਾਂਦਾ ਹੈ ਤੇ ਦੈਵੀ ਗੁਣ ਪ੍ਰਧਾਨ ਪੁਰਖ ਅਗਨੀ ਵਿਚ ਲੀਨ ਹੋ ਜਾਂਦੇ ਹਨ, ਪਰ ਅਗਨੀ ਫਰਸ਼ ਦੀ ਧੀ ਹੈ। ਫਰਸ਼ ਤੋੜ ਕੇ ਪ੍ਰਾਣੀ ਨੇ ਅਰਸ਼ ਉਪਰ ਅੱਪੜਨਾ ਹੈ ਤੇ ਅਗਨੀ ਦਾ ਦੂਸਰਾ ਰੂਪ ਦਿਨ ਹੈ। ਇਹ ਦੂਜਾ ਅੱਡਾ ਹੈ, ਪਰ ਦਿਨ ਵੀ 12 ਘੰਟਿਆਂ ਪਿੱਛੋਂ ਬਦਲ ਜਾਂਦਾ ਹੈ। ਆਓ ਤੀਜਾ ਅੱਡਾ ਢੂੰਡੀਏ, ਇਹ ਸ਼ੁਕਲ ਪੱਖ ਹੈ, ਭਾਵ ਉਹ 15 ਦਿਨ ਜਦ ਰਾਤ ਨੂੰ ਵੀ ਚਾਨਣ ਰਹਿੰਦਾ ਹੈ, ਪਰ ਇਸ 15 ਦਿਨਾਂ ਪਿੱਛੋਂ ਵੀ ਇਸ ਨੂੰ ਟੋਟ ਹੈ। ਇਸ ਕਰਕੇ ਆਓ ਚੌਥਾ ਅੱਡਾ ਵੇਖੀਏ, ਇਹ ਉਤਰਾਇਣ ਪੱਖ ਹੈ, ਜਾਂ ਸੂਰਜ 6 ਮਹੀਨੇ ਉੱਤਰ ਵੱਲ ਰਹਿ ਕੇ ਸਾਡੇ ਦੇਸ਼ ਵਿਚ ਬਸੰਤ ਤੇ ਗਰਮੀ ਦਾ ਮੌਸਮ ਬਣਾਉਂਦਾ ਹੈ, ਪਰ ਇੱਥੇ ਵੀ 6 ਮਹੀਨੇ ਪਿੱਛੋਂ ਪਲਸੇਟਾ ਹੈ। ਇਸ ਕਰਕੇ ਇਕ ਕਦਮ ਹੋਰ ਲਾਓ, ਉਹ ਕੀ ਹੈ? ਸੂਰਜ ਹੈ, ਪਰ ਸੂਰਜ ਨੂੰ ਅਜੇ ਗਰਮੀ ਚੰਬੜੀ ਹੋਈ ਹੈ, ਗੁਰਮੁਖਾਂ ਵਿਚ ਸੀਤਲਤਾ ਦੀ ਲੋੜ ਹੈ। ਇਸ ਕਰਕੇ ਇਕ ਅੱਡਾ ਤਾਂ ਹੋਰ ਟੁਰੋ, ਵੇਖੋ ਸੂਰਜ ਕੋਲ ਚੰਨ ਕਿਹਾ ਸੀਤਲ ਹੈ, ਖਾਸ ਕਰਕੇ ਪੁੰਨਿਆਂ ਦਾ ਚੰਦਰਮਾ ਪਰ ਚੰਦਰਮਾ ਵੀ ਹੇਰ ਫੇਰ ਹੈ, ਵਾਧ ਘਾਟ ਹੈ, ਉਤਾਰ ਚੜਾਓ ਹੈ। ਇਸ ਕਰਕੇ ਚੰਦਰਮਾ ਤੋਂ ਵੀ ਉਤੇ ਇਕ ਕਦਮ ਹੋਰ ਚੜੋ। ਇਹ ਕੀ ਹੈ? ਇਹ ਅਡੋਲ ਨਿਹੰਗ ਪਰਿਪੂਰਨ ਆਤਮਾ ਹੈ, ਜਿਸ ਨੂੰ ਅੱਪੜ ਕੇ ਅਸੀਂ ਪਰਮਾਤਮਾ ਇਕ ਮਿਕ ਹੋ ਜਾਂਦੇ ਹਾਂ। ਇਹ ਸੱਤ ਅੱਡੇ ਅਗਨੀ, ਦਿਨ, ਸ਼ੁਕਲ ਪੱਖ, ਉਤਰਾਇਣ ਪੱਖ, ਸੂਰਜ, ਚੰਨ ਤੇ ਆਤਮਾ, ਕੋਈ ਥਾਂ ਜਾਂ ਜਗ੍ਹਾ ਨਹੀਂ ਜਿੱਥੇ ਜਾ ਕੇ ਜੀਵ ਅਟਕਦਾ ਹੈ। ਨਹੀਂ ਨਹੀਂ ਨਹੀਂ, ਇਹ ਤਾਂ ਗਿਆਨ ਪ੍ਰਕਾਸ਼ ਦੇ ਦਰਜੇ ਹਨ। ਜੀਕਣ FA BA MA ਕੋਈ ਥਾਂ ਨਹੀਂ, ਸੰਸਾਰੀ ਵਿਦਿਆ ਦੇ ਦਰਜੇ ਹਨ। ਤੀਕਣ ਹੀ ਗਿਆਨ ਦੇ ਭਿੰਨ ਭਿੰਨ ਦਰਜੇ ਇਨ੍ਹਾਂ ਉਚੇਰੇ ਅੱਡਿਆਂ ਤੋਂ ਸਿਆਣਿਆਂ ਨੇ ਦੱਸੇ ਹਨ। ਅਸਲੀ ਠਿਕਾਣਾ ਆਤਮਾ ਹੈ, ਜੋ ਸਾਡੇ ਤੋਂ ਭਿੰਨ ਨਹੀਂ, ਸਾਡੇ ਤੋਂ ਦੂਰ ਸੂਰਜ ਜਾਂ ਚੰਨ ਵਿਚ ਨਹੀਂ, ਸਗੋਂ ਸਾਡਾ ਹੀ ਅੰਦਰ ਇਤਨਾ ਪਰਿਪੂਰਨ ਹੈ ਜਿਤਨਾ ਕਿ ਬ੍ਰਹਿਮੰਡ ਵਿਚ। ਪੌੜੀਆਂ ਦੇ ਅੱਡੇ ਪਹਿਲਾਂ ਦੇਸ਼ ਵਿਚ ਦੂਰ 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 ਭਾਸਦੇ ਹਨ ਤੇ ਅਸੀਂ ਸੋਚਦੇ ਹਾਂ ਜੋ ਸਾਡੀ ਜਿੰਦ ਕੀਕਣ ਸੂਰਜ ਨੂੰ ਛੱਡ ਚੰਦ ਵਿਚ ਜਾਵੇਗੀ ਤੇ ਚੰਦ ਨੂੰ ਛੱਡ ਆਤਮਾ ਵਿਚ। ਪਰ ਸਾਡੀ ਜਿੰਦ ਨੇ ਪੰਛੀਆਂ ਵਾਂਗ ਨਹੀਂ ਉੱਡਣਾ, ਨਾ ਹਵਾਈ ਜਹਾਜ਼ ਵਾਂਗ ਆਕਾਸ਼ ਉਪਰ ਚੜਨਾ ਹੈ। ਇਹ ਉਪਰਲੇ ਅੱਡੇ ਪ੍ਰਕਿਰਤਕ ਨਹੀਂ, ਗਿਆਨ ਰੂਪੀ ਆਤਮਾ ਦੇ ਹੀ ਹਨ। ਨਾਟ ਲੋਕੇਸ਼ਨ ਬਟ ਸੋਲ ਸਟੇਟਸ। ਸੋ ਜਦ ਪ੍ਰਾਣੀ ਵਿਚ ਗਿਆਨ ਆਉਂਦਾ ਹੈ ਤਾਂ ਤਨ ਨੂੰ ਛੱਡ ਕੇ ਮਨ ਵੱਲ ਨੂੰ ਤੇ ਮਨ ਨੂੰ ਛੱਡ ਕੇ ਉਨਮਨ ਵੱਲ ਨੂੰ ਧਾਉਂਦਾ ਹੈ। ਇਸੇ ਤਰ੍ਹਾਂ ਮਨ ਦੇ ਸਮੇਂ ਸਾਡੀ ਜਿੰਦ ਬਾਹਰ ਵੱਲ ਨਹੀਂ ਭੱਜਦੀ, ਸਗੋਂ ਆਪਣੇ ਅੰਦਰ ਹੀ ਗੋਤਾ ਲਾ ਕੇ ਹੁਕਮ ਅਨੁਸਾਰ ਆਪਣੀ ਥਾਂ ਲੱਭ ਲੈਂਦੀ ਹੈ। ਇਹ ਤਾਂ ਅਸੀਂ ਦੇਹ ਪੌੜੀ ਜੋ ਵਾਹਿਗੁਰੂ ਜੀ ਵੱਲ ਖੜਦੀ ਹੈ, ਇਹਦਾ ਉਲਟ ਹੈ ਪਿੱਤਰ ਪੌੜੀ ਜੋ ਆਤਮਾ ਵੱਲ ਨਹੀਂ ਅਨਾਤਮਾ ਵੱਲ ਖਿੰਡ ਜਾਂਦੀ ਹੈ ਤੇ 84 ਵਿਚ ਭਰਮਦੀ ਹੈ। ਜੀਕਣ ਗਿਆਨ ਦੇ ਸੱਤ ਅੱਡੇ ਹਨ, ਤੀਕਣ ਅਗਿਆਨ ਦੀਆਂ ਵੀ ਪੌੜੀਆਂ ਹਨ, ਜਿਨ੍ਹਾਂ ਵਿਚ ਹਨੇਰਾ ਵੱਧਦਾ ਵੱਧਦਾ ਘੋਰ ਹਨੇਰਾ ਹੋ ਜਾਂਦਾ ਹੈ। ਇਹ ਹਨੇਰਾ ਵੀ ਸਥਾਨਕ ਨਹੀਂ, ਸਗੋਂ ਗਿਆਨ ਦਾ ਹੈ। ਇਸ ਕਰਕੇ ਇਸ ਪੌੜੀ ਦੇ ਅੱਡੇ ਵੀ ਮਾਦੀ ਨਹੀਂ, ਅਗਿਆਨ ਦੱਸਣ ਦੇ ਚਿੰਨ ਸਿੰਬਲਸ ਹਨ, ਤੇ ਸਿਆਣਿਆਂ ਨੇ ਉਹੋ ਜਿਹੇ ਹੀ ਦੱਸੇ ਹਨ ਜੋ ਉਪਰੋਕਤ ਪੌੜੀ ਦੇ ਸਨ। ਪਰ ਉਨ੍ਹਾਂ ਦੇ ਉਲਟ ਅੰਗ ਫੜੇ ਹਨ, ਜਿਹਾ ਕਿ ਸ਼ੁਕਲ ਪੱਖ ਦੀ ਥਾਂ ਕਿਸ਼ਨ ਪੱਖ, ਉਤਰਾਇਣ ਦੀ ਥਾਂ ਦਖਰਾਇਣ, ਤੇ ਚੰਦਰਮਾ ਤੋਂ ਅੱਗੇ ਆਤਮਾ ਨੇ ਸੰਗੋ ਪੰਜ ਭੂਤਾਂ ਦੇ ਲਪੇਟ ਵਿਚ ਆ ਕੇ ਫਿਰ 84 ਵਿਚ ਚੱਕਰਖਾਣਾ ਦੱਸਿਆ ਹੈ। ਗੱਲ ਕੀ? ਜੀਕਣ ਨਰਕ ਤੇ ਸੁਰਗ ਵਿਚ ਦਰਜੇ ਹਨ, ਤੀਕਣ ਗਿਆਨ ਤੇ ਗਿਆਨ ਵਿਚ ਵੀ ਦਰਜੇ ਹਨ। ਹੁਣ ਮਰਨ ਵੇਲੇ ਰੂਹ ਸੇ ਦਰਜੇ ਨੂੰ ਫੜਦੀ ਹੈ, ਜਿਸ ਤੇ ਪ੍ਰਾਣੀ ਜੀਣ ਵੇਲੇ ਅਪੜਿਆ ਹੋਵੇ। ਇਹ ਦਰਜਾ ਢੂੰਡਣ ਲਈ ਜਿੰਦ ਨੂੰ ਭਰਕਣ ਦੀ ਲੋੜ ਨਹੀਂ, ਨਾ ਇਕ ਥਾਂ ਤੋਂ ਦੂਜੀ ਥਾਂ ਉਡਾਰੀ ਮਾਰਨ ਦੀ ਲੋੜ ਹੈ, ਕਿਉਂਕਿ ਉੱਚੇ ਤੋਂ ਉੱਚੇ ਡੂੰਘੇ ਤੋਂ ਡੂੰਘੇ ਮੰਡਲ ਜਿੰਦ ਦੇ ਆਪਣੇ ਹੀ ਅੰਦਰ ਹਨ। ਜਿੰਦ ਉਥੇ ਜਾ ਠਹਿਰਦੀ ਹੈ ਜਿਸ ਡੂੰਘ ਲਈ ਉਸਨੇ ਆਪਣੇ ਆਪ ਨੂੰ ਤਿਆਰ ਕੀਤਾ ਹੋਵੇ। ਵੇਖੋ, ਜੇ ਅਸੀਂ ਕਿਸੇ ਪੱਥਰ ਨੂੰ ਸੁੱਟੀਏ ਤਾਂ ਕਿਸੇ ਖਾਸ ਜਗ੍ਹਾ ਤੇ ਪੜੇਗਾ। ਜੇ ਪੱਥਰ ਨਾ ਹੁੰਦਾ, ਲੋਹਾ ਹੁੰਦਾ ਤਾਂ ਨੇੜੇ ਹੀ ਰਹਿੰਦਾ। ਜੇ ਪੱਥਰ ਦੀ ਜਗ੍ਹਾ ਰਬੜ ਦੀ ਗੇਂਦ ਹੁੰਦੀ ਤਾਂ ਹੋਰ ਦਰੇਡੇ ਜਾਂਦੀ। ਇਸੇ ਤਰ੍ਹਾਂ ਜਿੰਦ ਵੀ ਇਤਨੀ ਦੂਰ ਹੈ ਜਿਤਨੀ ਇਹ ਸੂਖਮ ਹੁੰਦੀ ਹੈ। ਦੂਰ ਜਾਣ ਦਾ ਭਾਵ ਦੇਸ਼ ਵਿਚ ਭਟਕਣਾ ਨਹੀਂ, ਆਪਣੀ ਡੰਗਾਈ ਵਿਚ ਹੀ ਛਲਾਂਗ ਮਾਰਨਾ ਹੈ। ਫਿਰ ਵੇਖੋ, ਪੱਥਰ ਪਾਣੀ ਵਿਚ ਡੁੱਬ ਜਾਂਦਾ ਹੈ, ਪਰ ਲੱਕੜੀ ਸਤਹ ਤੇ ਤਰਦੀ ਹੈ ਤੇ ਕਾਰਕ ਹੋਰ ਉੱਚਾ ਉੱਠਦਾ ਹੈ। ਇਸੇ ਤਰ੍ਹਾਂ ਸਾਡੀ ਰੂਹ ਡੱਬ ਜਾਂਦੀ ਹੈ, ਜਿਸ ਦੇ ਕੰਮ ਮੰਦੇ ਹੋਣ ਜਾਂ ਗਿਆਨ ਨਾਲ ਭਰੀ ਹੋਈ ਹੋਵੇ, ਤੇ ਅੱਧ ਪਚੱਦੀ ਟੰਗੀ ਰਹਿੰਦੀ ਹੈ ਜੇ ਰਜੋ ਗੁਣ ਵਿਚ ਹੋਵੇ, ਕਾਕ ਵਾਂਗ ਉੱਤੇ ਰਹਿੰਦੀ ਹੈ ਜੇ ਸਤੋ ਗੁਣ ਵਿਚ ਨਿਪੁੰਨ ਹੋਵੇ। ਪਰ ਜੇ ਇਸ ਨੂੰ ਨਾਮ ਦੇ ਫੰਗ ਲੱਗ ਜਾਣ ਤਾਂ ਸੰਸਾਰ ਸਾਗਰ ਨੂੰ ਉਤਾਂਹ ਉੱਡ ਤੁਰਦੀ ਹੈ। ਕਿੱਧਰ? ਆਤਮਾ ਵੱਲ। ਆਤਮਾ ਕਿੱਥੇ ਹੈ? ਇਹ ਜਿੰਦ ਸੋਲ ਦੀ ਉਹ ਹਾਲਤ ਹੈ ਜਦ ਇਸ ਤੋਂ ਅਗਿਆਨ ਦੀਆਂ ਬੇੜੀਆਂ ਕੱਟ ਜਾਂਦੀਆਂ ਹਨ ਤੇ ਸੁਤੰਤਰ ਹੋ ਕੇ ਉੱਡਦੀ ਹੈ। ਉੱਡ ਕੇ ਕਿੱਥੇ ਜਾਂਦੀ ਹੈ? ਆਪਣੇ ਹੀ ਅੰਦਰ। ਕਿੱਥੇ? ਸਥੂਲ ਤੋਂ ਸੂਖਮ ਸ਼ਕਲ ਵਿਚ ਜੋ ਨਾਮ ਦਾ ਅਸਲ ਰੂਪ ਹੈ। ਇਹ ਸੂਖਮ ਦੇਸ਼ ਦੂਰ ਦੁਰਾਡੇ ਨਹੀਂ, ਜੜ ਜਗ ਦੇ ਮੰਝ ਮਝਾਟੇ ਹੈ। ਜੀਕਣ ਸਾਡੀ ਆਪਣੀ ਜਨ ਸਾਡੇ ਹੀ ਸਰੀਰ ਦੇ ਹਿਰਦੇ ਵਿਚ ਹੈ। ਗੱਲ ਕੀ? ਸੂਖਮ ਜਗਤ ਨੂੰ ਲੱਭਣ ਲਈ ਜਨ ਦੂਰ ਨਹੀਂ ਭੱਜਦੀ, ਆਪਣੇ ਅੰਦਰ ਹੀ ਚੁੱਬੀ ਮਾਰਦੀ ਹੈ। ਦੇਹ ਪੌੜੀ ਤੇ ਪਿੱਤਰ ਪੌੜੀ ਕੋਈ ਲੱਕੜ ਦੀਆਂ ਪੌੜੀਆਂ ਵਾਂਗ ਬਾਹਲੀਆਂ ਪੌੜੀਆਂ ਨਹੀਂ, ਇਹ ਦੋਵੇਂ ਸਾਰੀ ਜਿੰਦ ਵਿਚ ਸਾਡੀ ਜਿੰਦ ਵਿਚ ਹੀ ਹਨ। ਮਨੋਂ ਦੋ ਕੰਦਰਾਂ ਹਨ, ਜਿਨ੍ਹਾਂ ਵਿਚੋਂ ਇਕ ਤਾਂ 84 ਵੱਲ ਭੱਜਦੀ ਹੈ ਤੇ ਦੂਜੀ ਅਨੰਤ ਇਨਫਿਨਿਟੀ ਦੇਸ ਵੱਲ। ਪਹਿਲੀ ਭੁੱਲ ਭੁਲਾਈਆਂ ਵੱਲ ਜਾਂਦੀ ਹੈ ਤੇ ਦੂਜੀ ਸਿੱਧੇ ਸਪਸ਼ਟ ਰਾਹ ਵੱਲ ਜੋ ਵਾਹਿਗੁਰੂ ਜੀ ਦੇ ਦਰ ਤੇ ਜਾ ਪੜਦਾ ਹੈ। ਇਹ ਹੋਈ ਠੁੱਲੀ ਵਿਚਾਰ, ਆਓ ਹੁਣ ਜਰਾ ਹੋਰ ਗੌਹ ਨਾਲ ਵਿਚਾਰੀਏ ਤੇ ਵੇਖੀਏ ਜੋ ਸਥੂਲ ਤੇ ਸੂਖਮ ਸਰੀਰ ਵਿਚ ਕੀ ਸਬੰਧ ਹੈ। ਸੂਖਮ ਸਰੀਰ 22 ਤੱਤਾਂ ਦਾ ਬਣਿਆ ਹੋਇਆ ਹੈ, ਜਥਾ 5 ਕਰਮ ਇੰਦਰੇ, 5 ਗਿਆਨ ਇੰਦਰੇ, ਮਨ ਚਿੱਤ ਬੁੱਧੀ ਤੇ ਹੰਕਾਰ ਇਹ ਮਿਲ ਕੇ 14 ਬਣਦੇ ਹਨ। ਪੰਜ ਤਨ ਮਾਤਰਾ ਇਹ 19 ਹੋ ਗਏ। ਮਤ ਭਾਵ ਜਗਤ ਬੁੱਧੀ 20, ਪ੍ਰਕਿਰਤੀ 21, ਸ਼ਬਦ ਜਾਂ ਨਾਮ ਤੱਤ ਜਾਂ ਜੀਵਾਤਮਾ ਇਹ 22। ਇਹ 22 ਤੱਤ ਸਭ ਸੂਖਮ ਹਨ, ਇਨ੍ਹਾਂ ਤੋਂ ਸੂਖਮ ਸਰੀਰ ਬਣਦਾ ਹੈ। ਇਹ ਸਾਡਾ ਅੰਦਰਲਾ ਸਰੀਰ ਹੈ ਜੋ ਅੱਖਾਂ ਤੋਂ ਭਰੇ, ਇੰਦਰੀਆਂ ਤੋਂ ਪਰੇ ਅਦ੍ਰਿਸ਼ਟ ਹੈ। ਇਸ ਸਰੀਰ ਉੱਤੇ ਜੇ ਪੰਜ ਮਹਾਂਭੂਤਾਂ ਆਕਾਸ਼, ਬਾਜੂ, ਅਗਨੀ, ਜਲ, ਪ੍ਰਿਥਵੀ ਦਾ ਲੇਪ ਹੋ ਜਾਵੇ ਤਾਂ ਇਹੋ ਸਰੀਰ ਸਥੂਲ ਸਰੀਰ ਬਣ ਜਾਂਦਾ ਹੈ। ਤਦ 22 ਤੱਤ 27 ਬਣ ਜਾਂਦੇ ਹਨ, ਜਿਸ ਕਰਕੇ ਠੁੱਲੇ ਸਰੀਰ ਨੂੰ ਸਪਤਾਹਰੋ ਕਰਕੇ ਆਖਿਆ ਗਿਆ ਹੈ। ਹੁਣ ਠੁੱਲੇ ਸਰੀਰ ਦੇ ਇਰਦ ਗਿਰਦ ਇੱਕ ਨਹੀਂ 5 ਬੇੜੀਆਂ ਹਨ ਜੋ 5 ਭੂਤਾਂ ਨੇ ਘੜੀਆਂ ਹਨ। ਇਸ ਕਰਕੇ ਠੁੱਲਾ ਸਰੀਰ ਕਾਲ ਤੇ ਦੇਸ਼ ਦੀ ਫਾਂਸੀ ਵਿਚ ਕੈਦ ਹੈ। ਜੀਕਣ ਹਾਥੀ ਸੂਈ ਦੀ ਅੱਖ ਵਿਚੋਂ ਨਹੀਂ ਲੰਘ ਸਕਦਾ, ਤੀਕਣ ਠੁੱਲਾ ਸਰੀਰ ਦੇਸ਼ ਤੇ ਕਾਲ ਦੀ ਕੜਕੀ ਵਿਚੋਂ ਨਹੀਂ ਨਿਕਲ ਸਕਦਾ, ਪਰ ਕੀ ਇਹ ਫਾਹੀ ਕਦੀ ਵੀ ਸਾਡੇ ਪੈਰਾਂ ਚੋਂ ਨਹੀਂ ਡਿੱਗਣੀ? ਉੱਤਰ ਹੈ, ਜੋ ਸਾਡਾ ਸੂਖਮ ਸਰੀਰ ਹਰ ਰਾਤੀ ਇਸ ਕੜਕੀ ਚੋਂ ਨਿਕਲਦਾ ਹੈ, ਜਦ ਇਹ ਸੁਪਨ ਅਵਸਥਾ ਵਿਚ ਜਾਂਦਾ ਹੈ। ਕਿਉਂ? ਇਸ ਕਰਕੇ ਜੋ ਸੁਪਨ ਅਵਸਥਾ ਵਿਚ ਸੂਖਮ ਮਨ ਸਾਵਧਾਨ ਹੋ ਜਾਂਦਾ ਹੈ, ਫਿਰ ਇਸ ਵਾਸਤੇ ਕਾਲ ਦੀ ਤੇ ਦੇਸ਼ ਦੀ ਕੈਦ ਨਹੀਂ। ਵੇਖੋ, ਸੁਪਨੇ ਵਿਚ ਮਨ ਕਦੀ ਲਾਹੌਰ, ਕਦੀ ਪਿਸ਼ੌਰ, ਕਦੀ ਅੱਜ ਦੀਆਂ ਗੱਲਾਂ, ਕਦੀ ਬਚਪਨ ਦੀਆਂ ਗੱਲਾਂ ਵਿਚਾਰਦਾ ਹੈ। ਇਸੇ ਤਰ੍ਹਾਂ ਜਦ ਇਹ ਸਰੀਰ ਮ੍ਰਿਤੂ ਬਸ ਹੋ ਜਾਂਦਾ ਹੈ, ਤਦ ਇਹ ਸਥੂਲ 5 ਮਹਾਭੂਤ ਇੱਥੇ ਹੀ ਛੱਡ ਕੇ ਸੂਖਮ ਮਨ ਨਾਲ ਅੱਗੇ ਜਾਂਦਾ ਹੈ। ਹੁਣ ਪ੍ਰਸ਼ਨ ਇਹ ਹੈ, ਜੋ ਕੀ ਇਹ ਇੱਥੋਂ ਟੱਪ ਕੇ ਸਮੁੰਦਰ ਪਾਰ ਜਾ ਸਕਦਾ ਹੈ ਤੇ ਫਿਰ ਹਨੂਮਾਨ ਵਾਂਗ ਵਾਪਸ ਆ ਸਕਦਾ ਹੈ? ਉੱਤਰ ਹੈ, ਕਿਉਂ ਨਹੀਂ। ਜਿਕਣ ਸੁਪਨੇ ਵਿਚ ਕਾਲ ਦੀ ਤੇ ਦੇਸ਼ ਦੀ ਕੈਦ ਤੋਂ ਆਜ਼ਾਦ ਸੀ, ਉਸੇ ਤਰ੍ਹਾਂ ਮਰਨ ਪਿੱਛੋਂ ਆਜ਼ਾਦ ਹੈ, ਕਿਉਂਕਿ 5 ਮਹਾਭੂਤ ਜੋ ਠੁੱਲੇ ਸਨ ਉਹ ਤਾਂ ਪਿੱਛੇ ਹੀ ਰਹਿ ਗਏ। ਗੱਲ ਕੀ, ਇਸ ਸੂਖਮ ਹਾਲਤ ਵਿਚ ਸਾਡਾ ਸੂਖਮ ਸਰੀਰ ਕਾਲ ਤੇ ਦੇਸ਼ ਦੀ ਫਾਂਸੀ ਨੂੰ ਕੱਢਦਾ ਹੈ ਤੇ ਖਿੱਚਿਆ ਹੋਇਆ ਉੱਥੇ ਜਨਮ ਜਾ ਲੈਂਦਾ ਹੈ ਜਿੱਥੇ ਅਸੀਂ ਲੋੜ ਤੇ ਭਾਵ ਜਿੱਥੇ ਇਸ ਦੇ ਸੰਗ੍ਰਹਿਤ ਗੁਣ ਕਰਮ ਤੇ ਸੁਭਾਅ ਠੀਕ ਜੁੜਦੇ ਹਨ। ਇੰਜ ਸਰੀਰ ਅਨੇਕਾਂ ਪਲਟੇ ਖਾਂਦਾ ਹੈ, ਜਿਸ ਨੂੰ ਅਸੀਂ ਆਵਾਗਮਨ ਦਾ ਚੱਕਰ ਆਖਦੇ ਹਾਂ। ਮਰਨ ਪਿੱਛੋਂ ਫਿਰ ਜਨਮ ਹੈ ਤੇ ਜਨਮ ਪਿੱਛੋਂ ਫਿਰ ਮਰਨ। ਜੋ ਪ੍ਰਾਣੀ ਕਿਸੇ ਡਰ ਤੋਂ ਆਪਣੇ ਸਰੀਰ ਨੂੰ ਖਹਿ ਕਰਦੇ ਹਨ, ਉਹ ਫਿਰ ਉਸੇ ਦੁਰਘਟਨਾ ਵਿਚ ਜਾਂਦੇ ਹਨ ਜਿਹਾ ਕਿ ਜਮਾਂਦਰੂ ਅੰਨੇ, ਲੂਲੇ, ਲੰਗੜੇ। ਇਸੇ ਤਰ੍ਹਾਂ ਆਵਾਗਮਨ ਦਾ ਚੱਕਰ ਚੱਲਦਾ ਹੈ। ਸੂਖਮ ਸਰੀਰ ਤਾਂ 22 ਤੱਤਾਂ ਦਾ ਸਬੰਧ ਆਏ ਹੈ। ਹੁਣ ਅਸਾਂ ਇਹ ਵੇਖਣਾ ਹੈ, ਜੋ ਇਸ ਦਾ ਬੀਜ ਕੀ ਹੈ? ਉੱਤਰ ਹੈ, ਜੋ ਸਾਡੇ ਸੂਖਮ ਸਰੀਰ ਦਾ ਬੀਜ ਹੋਮੇ ਹੈ। ਇਹ ਹੋਮੇ ਦੇ ਕਾਰਨ ਅਸੀਂ ਬੱਝੇ ਹਾਂ। ਜਿਕਣ ਬਾਂਦਰ ਬਾਂਸ ਨਾਲ ਬੱਝਿਆ ਹੋਇਆ ਹੁੰਦਾ ਹੈ ਤੇ ਉਪਰ ਜਾਂਦਾ ਹੈ ਤੇ ਕਦੀ ਹੇਠਾਂ, ਇਸੇ ਕਰਕੇ ਸੂਖਮ ਸਰੀਰ ਦਾ ਇਹ ਕਾਰਨ ਹੋਮੇ ਹੈ ਤੇ ਇਹੋ ਕਾਰਨ ਸਰੀਰ ਹੈ, ਜੋ ਸੁਤੰਤਰ ਆਤਮਾ ਨੂੰ ਜੀਵ ਬਣਾ ਕੇ ਪਰਤੰਤਰ ਕਰਮ ਵਾਸ ਕਰ ਛੱਡਦਾ ਹੈ ਤੇ ਮਰਨ ਵੇਲੇ ਸੂਖਮ ਸਰੀਰ ਸਾਡੇ ਨਾਲ ਜਾਂਦਾ ਹੈ ਤੇ ਉਹ ਸਰੀਰ ਵਿਚ ਕਾਰਨ ਸਰੀਰ ਇੰਜ ਹੁੰਦਾ ਹੈ ਜਿਕਣ ਸਿਪ ਵਿਚ ਮੋਤੀ। ਕਾਰਨ ਸਰੀਰ ਦਾ ਅੰਤ ਕੀ ਹੈ? ਲੋਕ ਕੀ ਆਖਦੇ ਹਨ? ਜੋ ਇਸਦਾ ਅੰਤ ਪਰਲੋ ਸਮਾਂ ਹੈ, ਮਨਵੰਤਰ ਜਾਂ ਸ੍ਰਿਸ਼ਟੀ ਅਲੋਪ ਹੋ ਜਾਵੇਗੀ। ਪਰ ਇਹ ਵਿਚਾਰ ਇੱਕ ਰੁੱਖੀ ਹੈ। ਸਿਆਣੇ ਆਖਦੇ ਹਨ, ਆਪ ਮਰੇ ਜਗ ਪਰਲੋ, ਭਾਵ ਸਾਡੇ ਲਈ ਤਾਂ ਪਰਲੋ ਤਦ ਹੀ ਹੈ ਜਦ ਸਾਡਾ ਅਗਿਆਨ ਦੂਰ ਹੋ ਜਾਵੇ। ਇਸ ਗਿਆਨ ਨੂੰ ਦੂਰ ਕਰਨ ਵਾਸਤੇ ਜੋਤ ਕੀ ਹੈ? ਨਾਮ ਤਾਂ ਪਤਾ ਲੱਗਾ, ਜੋ ਸਥੂਲ ਸਰੀਰ ਦਾ ਬੀਜ ਸੂਖਮ ਸਰੀਰ ਸੀ, ਮਰਨ ਵੇਲੇ ਸੂਖਮ ਸਰੀਰ ਸਾਡੇ ਨਾਲ ਇੰਜ ਜਾਂਦਾ ਹੈ ਜਿਕਣ ਕੈਦੀਆਂ ਨਾਲ ਸਿਪਾਹੀ। ਸੂਖਮ ਸਰੀਰ ਦਾ ਬੀਜ ਹੋਮੇ ਰੂਪੀ ਜੀਵ ਆਤਮਾ ਹੈ। ਇਹ ਸਾਨੂੰ ਮੜਮੜ ਪਿੱਤਰ ਪੌੜੀ ਤੇ ਚਾੜਦਾ ਹੈ ਤੇ ਇੰਜ ਨਚਾਉਂਦਾ ਹੈ ਜਿਕਣ ਬਾਂਦਰ ਬਾਂਸ ਉਪਰ ਚੜਦਾ ਤੇ ਲਹਿੰਦਾ ਹੈ। ਪਰ ਕੀ ਇਸ ਚੱਕਰ ਤੋਂ ਕੋਈ ਛੁਟਕਾਰਾ ਨਹੀਂ ਹੈ? ਜ਼ਰੂਰ ਹੈ, ਪਰ ਕਦੋਂ? ਤਦ ਜਾਂ ਸੂਖਮ ਸਰੀਰ ਦਾ ਵੀ ਬੀਜ ਨਾਮ ਰੂਪੀ ਜਵਾਲਾ ਨਾਲ ਜਲ ਕੇ ਭਸਮ ਹੋ ਜਾਵੇ। ਜੋ ਇਸ ਨੂਰ, ਇਸ ਜੋਤ, ਇਸ ਪ੍ਰਕਾਸ਼ ਦੇ ਚਾਨਣੇ ਹੇਠਾਂ ਆਉਂਦਾ ਹੈ, ਉਹ ਪਿੱਤਰ ਪੌੜੀ ਨੂੰ ਛੱਡ ਦੇਹ ਪੌੜੀ ਤੇ ਚੜ ਜਾਂਦਾ ਹੈ ਤੇ ਇਸ ਰਾਹੀਂ ਵਾਹਿਗੁਰੂ ਜੀ ਨਾਲ ਇਕਮਿਕ ਹੋ ਜਾਂਦਾ ਹੈ। ਹੁਣ ਅਸਾਂ ਇਹ ਵਿਚਾਰਨਾ ਹੈ, ਜੋ ਕੀ ਇਸ ਉੱਚੇ ਤੇ ਸੁੱਚੇ ਦਰਜੇ ਉਪਰ ਅੱਪੜ ਕੇ ਭਾਵ ਨਿਰੰਕਾਰ ਰੂਪ ਨੂੰ ਲੱਗ ਕੇ ਪ੍ਰਾਣੀ ਟਿਕ ਕੇ ਬੈਠ ਜਾਵੇਗਾ ਜਾਂ ਕਿ ਫਿਰ ਕਾਰ ਵਿਚ ਜੁਟ ਪਵੇਗਾ? ਉੱਤਰ ਹੈ, ਜੋ ਨਾਵਸੀਏ ਮਹਾਂਪੁਰਸ਼ ਦਸਰਾ ਲਈ ਮੁਕਤ ਹਨ, ਉਹ ਮਨ ਪਿੱਛੋਂ ਗੇੜਾਂ ਵਿਚ ਨਹੀਂ ਭਟਕਦੇ, ਪਰ ਸੰਸਾਰ ਵਿਚ ਅਗਿਆਨ ਦੂਰ ਕਰਨ ਲਈ ਜੇ ਉਹ ਆ ਵੀ ਜਾਣ ਤਾਂ ਵੀ ਪਰ ਪੁਕਾਰ ਲਈ ਆਉਂਦੇ ਹਨ ਤੇ ਆ ਕੇ ਫਿਰ ਕੈਦ ਨਹੀਂ ਹੁੰਦੇ ਸਗੋਂ ਨਿਰਲੇਪ ਰਹਿੰਦੇ ਹਨ ਜਿਹਾ ਕਿ ਕਵਨ ਪਾਣੀ ਵਿਚ ਰਹਿੰਦਾ ਹੈ ਇਸੇ ਕਰਕੇ ਗੁਰੂ ਮਹਾਰਾਜ ਦਾ ਪਵਿੱਤਰ ਵਾਕ ਹੈ ਜਨਮ ਮਰਨ ਦੋਹੋ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉਂ ਲੈਣ ਮਿਲਾਏ ਹਾਂ ਜੀ ਉਹ ਜਨਮ ਮਰਨ ਦੇ ਗੇਟ ਤੋਂ ਉਪਰ ਹੋ ਜਾਂਦੇ ਹਨ ਉਹ ਡੋਲ ਆਪ ਜਲ ਧਰੂ ਵਾਂਗ ਟਲ ਹੋ ਜਾਂਦੇ ਹਨ ਪਰ ਕੀ ਵਾਹਿਗੁਰੂ ਜੀ ਨਿਚਲੇ ਬੈਠੇ ਹਨ ਕਿ ਵਾਹਿਗੁਰੂ ਜੀ ਕਰਤਾ ਪੁਰਖ ਨਹੀਂ ਜੇ ਹਨ ਤਾਂ ਕਿ ਉਹ ਸਦਾ ਸ੍ਰਿਸ਼ਟੀ ਨੂੰ ਪੈਦਾ ਨਹੀਂ ਕਰ ਆਏ ਸੋ ਇਸੇ ਤਰ੍ਹਾਂ ਧੋਦਰ ਗਾਪੜੇ ਹੋਏ ਬ੍ਰਹਮ ਗਿਆਨੀ ਵੀ ਕਾਰ ਵਿਚ ਲੱਗੇ ਰਹਿੰਦੇ ਹਨ ਪਰ ਹੁਣ ਉਨ੍ਹਾਂ ਦੀ ਕਾਰ ਆਪਣੀ ਹਉਮੈ ਦੇ ਅਰਧ ਗਰਧ ਘੁੰਮਣ ਘੇਰ ਨਹੀਂ ਮਾਰਦੀ ਸਗੋਂ ਸਗਲ ਆਪੇ ਦੀਆਂ ਆਨੰਦ ਮਈ ਲਹਿਰਾਂ ਵਿਚ ਜਜ਼ਬ ਹੋ ਕੇ ਹੁਕਮ ਦੇ ਜਵਾਰ ਭਾਟੇ ਵਿਚ ਚੜ੍ਹਦੀ ਰਹਿੰਦੀ ਹੈ ਹਾਂ ਜੀ ਉਹ ਪ੍ਰਾਣੀ ਕਾਰ ਕਰਦੇ ਹੋਏ ਨਿਰਲੇਪ ਨਿਸੰਗ ਡੋਲ ਲੈਂਦੇ ਹਨ ਤੇ ਉਨ੍ਹਾਂ ਦਾ ਆਉਣਾ ਜਾਣਾ ਖਿੱਚਣ ਵਾਲਾ ਨਹੀਂ ਸਗੋਂ ਸਹਿਜ ਦਾ ਲਿਸ਼ਕਾਰਾ ਬਣ ਜਾਂਦਾ ਹੈ ਜੀਕਣ ਸੂਝ ਦੀਆਂ ਕਹਿਣਾ ਸੂਝ ਦਾ ਹੀ ਰੂਪ ਹਨ ਪਰ ਘਾਲਾਂ ਘਾਲਦੀਆਂ ਮੰਜ਼ਲਾਂ ਤੈਅ ਕਰਦੀਆਂ ਨਿਰਲੇਪ ਦੀਆਂ ਨਿਰਲੇਪ ਹਨ ਕਈ ਪੱਛਮੀ ਮਰਦਾਨ ਕਈ ਪੱਛਮੀ ਵਿਦਵਾਨ ਪੁੱਛਿਆ ਕਰਦੇ ਹਨ ਭਾਈ ਇਹ ਸੂਖਮ ਸਰੀਰ ਕਿਸ ਧਾਤੂ ਦਾ ਬਣਿਆ ਹੋਇਆ ਹੈ ਪਾਣੀ ਜਨਕ ਗੈਸ ਹਾਈਡਰੋਜਨ ਦਾ ਬਣਿਆ ਹੈ ਜਾਂ ਹੀਲੀਅਮ ਗੈਸ ਦਾ ਜੋ ਤਾਰਿਆਂ ਵਿਚ ਪ੍ਰਸਿੱਧ ਹੈ ਉੱਤਰ ਹੈ ਜੋ ਪੱਛਮੀ ਵਿਦਿਆ ਦਾ ਇਹ ਪ੍ਰਸ਼ਨ ਪੱਛਮ ਦੀ ਮਾਦਾ ਪ੍ਰਸਤੀ ਦਾ ਸਬੂਤ ਹੈ ਇਹ ਕਦ ਹੋ ਸਕਦਾ ਹੈ ਕਿ ਚੇਤਨ ਚੀਜ ਜੜ ਤੱਤ ਨੂੰ ਨਾਲ ਲੈ ਉਡੇ ਜਿਸ ਪਰ ਕੋਈ ਮਾਦੀ ਲੇਪ ਜਾਂ ਪੁਸ਼ਾਕ ਹੁੰਦੀ ਤਾਂ ਰੂਹ ਇੱਥੇ ਹੀ ਫਸ ਜਾਂਦੀ ਵੇਖੋ ਰੇਤ ਜਾਂ ਛਾਣਨੀ ਦੇ ਛੇਕਾਂ ਤੋਂ ਠੁੱਲੇ ਹਨ ਤੇ ਰੇਤ ਸੂਖਮ ਹੈ ਹੁਣ ਅਸੀਂ ਵੇਖ ਆਏ ਹਾਂ ਜੋ ਪ੍ਰਿਥਵੀ ਤੋਂ ਜਲ ਸੂਖਮ ਹੈ ਜਲ ਤੋਂ ਅਗਨੀ ਅਗਨੀ ਤੋਂ ਬਾਜੂ ਬਾਜੂ ਤੋਂ ਆਕਾਸ਼ ਜੇ ਸਾਡਾ ਸੂਖਮ ਸਰੀਰ ਕਿਸੇ ਪਤਲੀ ਗੈਸ ਦਾ ਬਣਿਆ ਹੋਇਆ ਹੁੰਦਾ ਤਾਂ ਇਹ ਆਕਾਸ਼ ਵਿਚ ਫਸ ਜਾਂਦਾ ਕਿਉਂਕਿ ਆਕਾਸ਼ ਦੇ ਛੇਕ ਉਸ ਹਾਲਤ ਵਿਚ ਸਾਡੇ ਸੂਖਮ ਸਰੀਰ ਤੋਂ ਕਿਤਨੇ ਬਰੀਕ ਹੋਣਗੇ ਪਰ ਮਨ ਵੇਲੇ ਜਿਹੀ ਕੋਈ ਰੋਕ ਟੋਕ ਜਾਂ ਭਟਕਣਾ ਨਹੀਂ ਜੇ ਭਟਕਣਾ ਹੈ ਤਾਂ ਵੀ ਮਨ ਦੀ ਜੇ ਮੁਕਤਾ ਹੈ ਤਾਂ ਵੀ ਸਵੱਛ ਮਨ ਦੀ ਤਾਂ ਪਤਾ ਲੱਗਾ ਜੋ ਸੂਖਮ ਸਰੀਰ ਨਿਰੋਲ ਚੇਤਨ ਸੱਤਾ ਹੈ ਇਸ ਵਿਚ ਰਤਾ ਕੁੰਵੀ ਮਾਦਾ ਨਹੀਂ ਜੋ ਪੰਜ ਤਨ ਮਾਤਰੇ ਇਸ ਵਿਚ ਆਖੇ ਹਨ ਉਹ ਮਾਦੀ ਸ਼ਗਲ ਵਿਚ ਨਹੀਂ ਸਗੋਂ ਇੰਜ ਹਨ ਜੀਕਣ ਬੀਜ ਵਿਚ ਬਰਸ਼ਦ ਹੁੰਦਾ ਹੈ ਜੀਕਣ ਸੁਪਨੇ ਵਿਚ ਜੜ ਜਾਗਤ ਅਸਲ ਚੇਤਨ ਸੱਤਾ ਹੈ ਇਸੇ ਦਾ ਪ੍ਰਤੀਬਿੰਬ ਜੜ ਸਫੀਰ ਹੈ ਜੀਕਣ ਸਾਇੰਸ ਸਾਨੂੰ ਦੱਸਦੀ ਹੈ ਜੋ ਅਸਲ ਸ਼ੈ ਸ਼ਕਤੀ ਐਨਰਜੀ ਹੈ ਤੇ ਮਾਦਾ ਮੈਟਰ ਉਸਦਾ ਪ੍ਰਤੀਬਿੰਬ ਹੈ ਗੱਲ ਕੀ ਸੂਖਮ ਸਰੀਰ ਜੜ ਧਾਤੂ ਦਾ ਸਮੁੰਦਾਇ ਨਹੀਂ ਇਹ ਤਾਂ ਮਨ ਵਾਂਗ ਸੂਖਮ ਪਾਰਦਰਸ਼ਕ ਤੇ ਦੇਸ਼ ਕਾਲ ਤੋਂ ਸੁਤੰਤਰ ਹੈ ਸੋ ਆਖਦੇ ਹਨ ਕਿ ਅਸੀਂ ਸੂਖਮ ਸਰੀਰ ਨੂੰ ਤੱਕੜੀ ਨਾਲ ਤੋਲੀਏ ਜਾਂ ਟੈਸਟ ਟਿਊਬ ਵਿਚ ਖੰਡਾਈਏ ਜਾਂ ਖੁਦ ਵੀ ਨਾਲ ਤੱਕੀਏ ਉਹ ਪਾਣੀ ਨੂੰ ਛਾਨਣੀ ਨਾਲ ਜਾਂ ਮੱਛੀਆਂ ਦੇ ਜਾਲ ਨਾਲ ਪਾਣੀ ਪਕੜਨ ਦੀ ਵਿਅਰਥ ਕੋਸ਼ਿਸ਼ ਕਰਦੇ ਹਨ ਜਾਲ ਨਾਲ ਤਾਂ ਸਿਰਫ ਮੱਛੀ ਫੜੀ ਜਾ ਸਕਦੀ ਹੈ ਨਾ ਕਿ ਪਾਣੀ ਇਸ ਤਰ੍ਹਾਂ ਸਾਇੰਸ ਦੇ ਆਲਿਆਂ ਨਾਲ ਮਾਦਾ ਫੜਿਆ ਜਾ ਸਕਦਾ ਹੈ ਨਾ ਕਿ ਮਨ ਅਤੇ ਉਤਮਾ ਨੂੰ ਫੜਨਾ ਤਾਂ ਸੰਭਵ ਹੀ ਨਹੀਂ ਇਕ ਹੋਰ ਭੁਲੇਖਾ ਇੱਥੇ ਦੂਰ ਕਰਨ ਦੀ ਲੋੜ ਭਾਸਦੀ ਹੈ ਕਿ ਲੋਕੀ ਆਖਦੇ ਹਨ ਜੋ ਲੋਕ ਅਤੇ ਪਰਲੋਕ ਦੇ ਵਿਚਾਲੇ ਬੜਾ ਪਤਲਾ ਪੁਲ ਹੈ ਜਿਸ ਨੂੰ ਪਰਸਤਾਲ ਪੁਰਸਲਾਹਤ ਦਾ ਪੁਲ ਸਾਡੇ ਮੁਸਲਮਾਨ ਵੀਰ ਆਖਦੇ ਹਨ ਪੁਰਸਲਾਹਤ ਕਾ ਪੰਥ ਦਹਿਲਾ ਸੰਗ ਨਾ ਸਾਥੀ ਗਬਨ ਅਕੇਲਾ ਦੱਸਣ ਵਾਲੇ ਦੱਸਦੇ ਹਨ ਜੇ ਪੌਲ ਇੰਜ ਹੈ ਜੀਕਣ ਨਟਾਂ ਦੇ ਤੁਨ ਲਈ ਇਕ ਰੱਸਾ ਦੋਹਾਂ ਬਾਂਸਾਂ ਦੇ ਵਿਚਕਾਰ ਬੰਨਿਆ ਹੁੰਦਾ ਹੈ ਤੇ ਇਸ ਪੁਰਸਲਾਹਤ ਉਪਰੋਂ ਗੁਰਮੁਖ ਪਾਰ ਲੰਘ ਜਾਂਦੇ ਹਨ ਤੇ ਹੋਰ ਪ੍ਰਾਣੀ ਮੋਟੇ ਹੋਣ ਕਰਕੇ ਆਪਣੇ ਸਥਲ ਬੋਝ ਨੂੰ ਨਾ ਸਾਰਦੇ ਹੋਏ ਧੜਾਮ ਕਰ ਨਰਕ ਵਿਚ ਹੇਠਾਂ ਜਾ ਡਿੱਗਦੇ ਹਨ ਜਿੱਥੇ ਅਗਨੀ ਦੇ ਭੜਵੱਚੇ ਬਲ ਰਹੇ ਹਨ ਕੀ ਇਹ ਠੀਕ ਹੈ ਉੱਤਰ ਹੈ ਜੋ ਇਤਨਾ ਹੀ ਠੀਕ ਹੈ ਜਿਤਨਾ ਕਿ ਇਕ ਉਦਾਹਰਣ ਠੀਕ ਹੈ ਕਿ ਜੋ ਵਾਹਿਗੁਰੂ ਸੱਤਵੇਂ ਅਸਮਾਨ ਉਪਰ ਬੈਠਾ ਹੈ ਤੇ ਕਿਆਮਤ ਵਾਲੇ ਦਿਨ ਜਦ ਉਹ ਨਰਸਿੰਘ ਵਜਾਵੇਗਾ ਤਾਂ ਮੋਏ ਹੋਏ ਉੱਠਣਗੇ ਤੇ ਉਨ੍ਹਾਂ ਦਾ ਹਿਸਾਬ ਪੜਤਾਲ ਲਿਆ ਜਾਵੇਗਾ ਇਹ ਮਿਸਾਲ ਬੜੀ ਠੁੱਲੀ ਤੇ ਠੁੱਲੇ ਪ੍ਰਾਣੀਆਂ ਲਈ ਹੈ ਵਾਸਤਵ ਵਿਚ ਕਿਆਮਤ ਜਜਮੈਂਟ ਕਿਸੇ ਖਾਸ ਦਿਨ ਨਹੀਂ ਹੋਣੀ ਹਰ ਰੋਜ਼ ਹੀ ਸਾਡਾ ਹਿਸਾਬ ਪੜਤਾਲਿਆ ਜਾ ਰਿਹਾ ਹੈ ਤੇ ਨਾਲੋ ਨਾਲ ਸਾਡਾ ਲੇਖਾ ਕੱਢਿਆ ਜਾ ਰਿਹਾ ਹੈ ਹਰ ਰੋਜ਼ ਹੀ ਕਿਆਮਤ ਦਾ ਹਿਸਾਬ ਪੜਤਾਲ ਦਿਨ ਹੈ ਤੇ ਹਰ ਰੋਜ਼ ਹੀ ਨਵੀਂ ਤੋਂ ਨਵੀਂ ਸ੍ਰਿਸ਼ਟੀ ਉਪਜਦੀ ਹੈ ਤੇ ਸਾਡੇ ਮਨ ਦੀ ਅਵਸਥਾ ਬਦਲਦੀ ਹੈ। ਇਸ ਤਰ੍ਹਾਂ ਪੁਰ ਸਲਾਦ ਦਾ ਪੁਲ ਪੌੜੀ ਕੋਈ ਝੂਲਾ ਜਾਂ ਪੁਲ ਨਹੀਂ, ਕਿਉਂਕਿ ਲੋਕ ਅਤੇ ਪਰਲੋਕ ਦੇ ਵਿਚ ਥਾਂ ਸਪੇਸ ਮਾਦੇ ਨਹੀਂ ਹੁੰਦੀ, ਸਗੋਂ ਮਾਨਸਿਕ ਚੇਤਨਤਾ ਦੀ ਹੈ। ਪੁਲ ਨੂੰ ਪਤਲਾ ਇਸ ਕਰਕੇ ਲਿਖਿਆ ਹੈ ਜੋ ਭੈੜੇ ਕਰਮਾਂ ਵਾਲੇ ਪੁਰਖ ਆਪਣੀ ਹਉਮੈ ਦੇ ਅਰਦ ਗਰਦ ਵਧੇਰੇ ਬੋਝ ਲੈ ਕੇ ਟੁਰਦੇ ਹਨ, ਇਸ ਕਰਕੇ ਆਪਣੇ ਭਾਰੇ ਬੋਝ ਦੀ ਖਿੱਚ ਗ੍ਰੈਵੀਟੇਸ਼ਨ ਕਰਕੇ ਫਿਰ ਇਸ ਜੜ ਜਗਤ ਵਿਚ ਧੜਮ ਕਰਦੇ ਹਨ। ਉਹ ਅੱਗੇ ਤੋਂ ਵੀ ਹੇਠਲੀਆਂ ਜੂਨਾਂ ਪਸ਼ੂ ਪੰਛੀ ਪੱਤਰ ਪੱਥਰ ਆਦਿਕ ਬਣ ਕੇ ਫਿਰ ਜੜ ਬਣ ਜਾਂਦੇ ਹਨ। ਇਨ੍ਹਾਂ ਲਈ ਪੁਰਸਲਾਦ ਤੋਂ ਲੰਘਣਾ ਸੱਚਮੁੱਚ ਮੁਸ਼ਕਲ ਹੈ, ਕਿਉਂਕਿ ਉਨ੍ਹਾਂ ਦਾ ਸੂਖਮ ਸਰੀਰ ਝੱਟ ਹੀ ਫਿਰ ਜੜ ਬਣ ਜਾਂਦਾ ਹੈ। ਪਰ ਗੁਰਮੁਖਾਂ ਨੇ ਆਪਣੀ ਹੋਮੇ ਰੂਪੀ ਬੋਝ ਘਟਾ ਛੱਡਿਆ ਹੈ, ਇਸ ਕਰਕੇ ਉਹ ਹਿਰਨ ਵਾਂਗ ਇਕ ਟੀਸੀ ਤੋਂ ਦੂਜੀ ਟੀਸੀ ਤੇ ਬਿਨਾਂ ਪੁਲ ਦੇ ਹੀ ਟੱਪ ਜਾਂਦੇ ਹਨ। ਟੱਪਣ ਵਾਲਾ ਕੌਣ ਹੈ? ਸੂਖਮ ਸਰੀਰ ਬਾਈ ਤੱਤਾਂ ਵਾਲਾ ਟੱਪਣਾ ਕੀ ਹੈ? ਜੜ ਜਗਤ ਨੂੰ ਜਿਸ ਵਿਚ ਦੇਸ਼ ਤੇ ਕਾਲ ਦੀਆਂ ਦੋ ਕੜਕੀਆਂ ਹਨ। ਟੱਪਣ ਦੀ ਜੁਗਤੀ ਕੀ ਹੈ? ਨਾਮ ਦੇ ਫੰਗਾਂ ਉਪਰ ਚੜ ਕੇ ਉੱਡਣਾ, ਜਦ ਨਾਂ ਰੂਪੀ ਗਰੁੜ ਦੇ ਫੰਗਾਂ ਉਪਰ ਸਵਾਰੀ ਹੋ ਗਈ, ਫਿਰ ਪੁਲ ਰਾਹੀਂ ਟੱਪਣ ਦੀ ਲੋੜ ਹੀ ਕੀ? ਪੁਲ ਤੋਂ ਤਾਂ ਉਹ ਲੰਘਦੇ ਹਨ ਜੋ ਪੈਰਾਂ ਰਾਹੀਂ ਟੁਰਦੇ ਹਨ, ਪੰਛੀ ਤਾਂ ਪੁਲਾਂ ਵਾਲੇ ਰਾਹ ਨਹੀਂ ਲੰਘਦੇ। ਗੱਲ ਕੀ? ਪੁਰਸਲਾ ਦੀ ਮਿਸਾਲ ਇਕ ਮੋਟੀ ਠੱਲੀ ਮਿਸਾਲ ਹੈ। ਵਾਸਤ ਵਿਚ ਨਾ ਪੁਲ ਹੈ, ਨਾ ਦੋ ਕੰਡੇ, ਨਾ ਟੁਰਨ ਵੇਲੇ ਪੈਰ ਸੂਖਮ ਸੀ ਜੜ ਨਹੀਂ ਜੋ ਟੁਰੇ। ਇਹ ਤਾਂ ਡਾਰੂ ਪੰਛੀ ਵਾਂਗ ਸੁਤੰਤਰ ਪ੍ਰਵੀਨ ਪਰਬਲ ਹੈ। ਇਹੋ ਤਾਂ ਜੀਵ ਆਤਮਾ ਹੈ, ਉਸ ਨੂੰ ਪੁਲਾਂ ਤੇ ਟੁਰਨ ਦੀ ਲੋੜ ਕੀ ਹੈ? ਉਹ ਤਾਂ ਹਨੂਮਾਨ ਤੋਂ ਵੱਧ ਡਾਰੀਆਂ ਮਾਰਦਾ ਹੈ। ਅਸੀਂ ਵੇਖ ਆਏ ਹਾਂ ਜੋ ਪੁਰਸਲਾਤ ਵਾਲਾ ਦਹਨ ਸੂਖਮ ਗੱਲ ਨੂੰ ਠੁੱਲੀ ਕਰਕੇ ਦੱਸਣ ਵਾਲਾ ਹੈ, ਇਸ ਵਿਚ ਪੈਣਾ ਜਾਣਬੁੱਝ ਕੇ ਗਲਤ ਫਹਿਮੀ ਵਿਚ ਪੈਣਾ ਹੈ। ਦੂਜੇ ਪਾਸੇ ਆਓ ਵੇਦਾਂ ਦਾ ਵਿਚਾਰ ਲਓ, ਇੱਥੇ ਵੀ ਦੋ ਇਕ ਵਿਚਾਰਾਂ ਐਸੀਆਂ ਆਈਆਂ ਹਨ ਜਿਹਾ ਕਿ ਬ੍ਰਹਿਦ ਆਰਨਿਕ ਉਪਨਿਸ਼ਦ ਵਿਚ ਲਿਖਿਆ ਹੈ, ਜੋ ਮਨ ਵੇਲੇ ਜਿੰਦ ਇਕ ਪਹੀਏ ਦੀ ਮੋਰੀ ਥਾਣੀ ਲੰਘਦੀ ਹੈ, ਉਥੇ ਹੋ ਕੇ ਤਾਂ ਨੂੰ ਚੜ੍ਹਦੀ ਹੈ ਤੇ ਫਿਰ ਸੂਰਜ ਨੂੰ ਅੱਪੜਦੀ ਹੈ। ਸੂਰਜ ਵਿਚ ਇਕ ਮੋਰੀ ਹੈ ਜੋ ਤਬੂਰੇ ਵਾਂਗ ਹੈ, ਜਿੱਥੋਂ ਇਹ ਹੋਰ ਉਚੇਰਾ ਹੋ ਜਾਂਦੀ ਹੈ, ਚੰਨ ਨੂੰ ਅੱਪੜਦੀ ਹੈ, ਫਿਰ ਚੰਨ ਵਿਚ ਢੋਲ ਜਿੱਡਾ ਮੋਰ ਹੈ ਜਿੱਥੋਂ ਇਹ ਹੋਰ ਉਚੇਰਾ ਜਾ ਕੇ ਵਾਹਿਗੁਰੂ ਜੀ ਨਾਲ ਜਾ ਮਿਲਦੀ ਹੈ। ਇਸ ਦਾ ਕੀ ਭਾਵ ਹੈ? ਉੱਤਰ ਹੈ ਕਿ ਜਿਹੀ ਮਿਸਾਲ ਪੁਰਸਲਾਹਤ ਵਾਲੀ ਹੈ ਉਹ ਜਿਹੀ ਇਹ ਹੈ। ਪਹੀਆ ਕੀ ਹੈ? ਇਹ ਸੰਸਾਰ ਜੋ ਸਦਾ ਭਾਟੀਆਂ ਵਿਚ ਹੈ, ਪਹਿਲੋਂ ਜਿੰਦ ਇਥੋਂ ਛੁਟਕਾਰਾ ਪਾਉਂਦੀ ਹੈ, ਫਿਰ ਸੂਰਜ ਨੂੰ ਗਈ ਭਾਵ ਪ੍ਰਕਾਸ਼ ਵੱਲ, ਉਥੋਂ ਚੰਦਰਮਾ ਵੱਲ ਜਿੱਥੇ ਸੀਤਲਤਾ ਹੈ, ਫਿਰ ਵਾਹਿਗੁਰੂ ਜੀ ਵੱਲ। ਤੰਬੂਰਾ ਤੇ ਢੱਲ ਕਿਉਂ ਗਿਣੇ ਹਨ? ਇਸ ਕਰਕੇ ਜੋ ਇਨ੍ਹਾਂ ਵਿਚ ਲਾਰਜਸ ਚੁੰਬਸ਼ ਰੁਣਚਣ ਥਰਾਟ ਵਾਈਬ੍ਰੇਸ਼ਨ ਹੈ, ਭਾਵ ਇਸ਼ਾਰਾ ਨਾਮ ਦੀ ਰੁਣਚਣ ਵੱਲ ਹੈ। ਪਰ ਉਸ ਗੱਲ ਨੂੰ ਪੜਦੇ ਵਿਚ ਰਖਿਆ ਹੈ, ਸਿਰਫ ਨਾਮ ਦੇ ਚੰਨ ਦੱਸੇ ਹਨ। ਗੁਰੂ ਮਹਾਰਾਜ ਇਨ੍ਹਾਂ ਸਾਰਿਆਂ ਪੜਦਿਆਂ ਨੂੰ ਚੀਰ ਕੇ ਸਾਨੂੰ ਨਾਮ ਦੁਆਰਾ ਵਾਹਿਗੁਰੂ ਜੀ ਪ੍ਰਤੱਖ ਦਰਸ਼ਨ ਕਰਾਉਂਦੇ ਹਨ। ਗੁਰਸਿੱਖੀ ਵਿਚ ਇਹੋ ਤਾਂ ਅਧਿਕਤਾ ਹੈ ਜੋ ਇੱਥੇ ਆ ਕੇ ਸਭ ਪੜਦੇ ਲਪੇਟਾਂ ਓਹਲੇ ਛੱਡ ਕੇ ਨੰਕਾਰੀ ਵਾਹਿਗੁਰੂ ਜੀ ਦੇ ਪ੍ਰਤੱਖ ਦਰਸ਼ਨ ਹਨ। ਨਾ ਇੱਥੇ ਪੁਰਸਲਾਦ ਦੀਆਂ ਔਕੜਾਂ ਹਨ, ਨਾ ਪਹੀਆਂ ਥਾਣੀ ਲੰਘਣਾ, ਨਾ ਪੌੜੀਆਂ ਰਾਹੀਂ ਕਾਸ਼ ਨੂੰ ਚੜ੍ਹਨਾ। ਇੱਥੇ ਤਾਂ ਨਿਰੋਲ ਆਤਮ ਵਿਚਾਰ ਹੈ। ਇਹ ਨਿਰੋਲ ਨਾਮ ਦਾ ਵਰਣਨ ਹੈ ਜਿਸ ਰਾਹੀਂ ਵਾਹਿਗੁਰੂ ਜੀ ਸਾਡੇ ਹਿਰਦੇ ਵਿਚ ਇੰਜੋ ਖਲੋਂਦੇ ਹਨ ਜੀਕਣ ਥੰਮ ਵਿਚੋਂ ਨਰਸਿੰਘ ਅਵਤਾਰ। ਉਹ ਥੰਮ ਸਾਡਾ ਮਨ ਹੀ ਹੈ ਤੇ ਨਰਸਿੰਘ ਵਾਹਿਗੁਰੂ ਵੀ ਕੋਈ ਸ਼ੇਰ ਦੇ ਸੂਪ ਵਾਲਾ ਨਹੀਂ, ਉਹ ਤਾਂ ਉਹ ਰੂਪ ਹੈ ਜਦ ਆਤਮਾ ਨਾਮ ਦੁਆਰਾ ਅਗਿਆਨ ਨੂੰ ਖੰਡ ਖੰਡ ਕਰ ਛੱਡਦਾ ਹੈ, ਮਨ ਉਸ ਗਿਆਨ ਨੂੰ ਨੱਖਾਂ ਦੁਆਰਾ ਚੀਰਿਆ ਹੈ। ਹੁਣ ਅਸੀਂ ਦੋ ਇਕ ਹੋਰ ਉਦਾਹਰਣ ਲੈ ਕੇ ਇਸ ਵਿਚਾਰ ਨੂੰ ਹੋਰ ਖੋਲਣ ਦਾ ਯਤਨ ਕਰਾਂਗੇ। ਕਈ ਲੋਕੀ ਆਖਦੇ ਹਨ ਜੋ ਪ੍ਰਾਣੀ ਸਵਰਗ ਨੂੰ ਆਕਾਸ਼ ਗੰਗਾ ਮਿਲਕੀ ਵੇ ਰਾਹੀਂ ਜਾਂਦੇ ਹਨ, ਕੀ ਇਹ ਠੀਕ ਹੈ? ਉੱਤਰ ਹੈ ਜੋ ਅਸੀਂ ਵੇਖ ਆਏ ਹਾਂ ਕਿ ਸਵਰਗ ਨਰਕ ਕੋਈ ਮਾਦੀ ਥਾਂ ਲੋਕੇਸ਼ਨ ਨਹੀਂ, ਇਹ ਤਾਂ ਜੀਵ ਦੀਆਂ ਹਾਲਤਾਂ ਹਨ, ਮਨ ਦੀਆਂ ਆਤਮਾ ਦੀਆਂ ਸੋਲ ਸਟੇਸਿਸ। ਫਿਰ ਕੀਕਣ ਹੋ ਸਕਦਾ ਹੈ ਜੋ ਸਾਡਾ ਜੀਵ ਮਾਦੀ ਜਗਤ ਵਿਚ ਭਟਕੇ? ਨਹੀਂ, ਆਕਾਸ਼ ਗੰਗਾ ਵੀ ਇਕ ਉਦਾਹਰਣ ਇਕ ਮਿਸਾਲ ਹੈ ਤੇ ਮਿਸਾਲ ਵੀ ਸੋਹਣੀ ਹੈ, ਕਿਉਂਕਿ ਉਹ ਉਸ ਪੌੜੀ ਵਾਂਗ ਨਜ਼ਰ ਆਉਂਦੀ ਹੈ ਜਿਸ ਨਾਲ ਤਾਰੇ ਉਹ ਲੱਗੇ ਹਨ ਜਿਹਾ ਕਿ ਗਹਿਣਿਆਂ ਨਾਲ ਲਾਲ ਹੀਰੇ ਜੜੇ ਹੋਏ ਹੁੰਦੇ ਹਨ। ਪਰ ਅਸੀਂ ਵੇਖ ਆਏ ਹਾਂ ਜੋ ਪਰਮਾਤਮਾ ਜਿਨ੍ਹਾਂ ਨੂੰ ਅਸੀਂ ਲੱਭਣਾ ਹੈ, ਜੜ ਨਹੀਂ, ਉਹ ਤਾਂ ਤੇਜ ਰੋਸ਼ਨੀ ਨਹੀਂ, ਉਹ ਬਾਜੂ ਨਹੀਂ, ਉਹ ਕਾਸ਼ ਨਹੀਂ, ਸਗੋਂ ਇਨ੍ਹਾਂ ਸੱਤ ਪ੍ਰਕਿਰਤਕ ਤਰ੍ਹਾਂ ਤੱਤਾਂ ਤੋਂ ਭਰੇ ਚੇਤਨ ਸੱਤਾ ਹੈ ਜੋ ਸਾਡੇ ਹਿਰਦੇ ਅੰਦਰ ਵੀ ਇਤਨੇ ਹੀ ਪਰਿਪੂਰਨ ਹਨ ਜਿਤਨੇ ਕਿ ਬ੍ਰਹਿਮੰਡ ਵਿਚ। ਫਿਰ ਕੀਕਣ ਹੋ ਸਕਦਾ ਹੈ ਜੋ ਸਾਡਾ ਸਰੀਰ ਇਸ ਅੰਦਰਲੀ ਪੌੜੀ ਨੂੰ ਛੱਡ ਤਾਰਿਆਂ ਦੀ ਪੌੜੀ ਨੂੰ ਜਾ ਫੜੇ? ਨਹੀਂ ਨਹੀਂ, ਇਹ ਵੀ ਇਕ ਉਦਾਹਰਣ ਹੈ ਅਜਿਹਾ ਜਿਹਾ ਕਿ ਆਤਮਾ ਨੂੰ ਕਦੀ ਸਾਡੇ ਸ਼ਾਸਤਰਾਂ ਵਿਚ ਅੰਗੂਠੇ ਚ ਡਾਕ ਛੱਡਦੇ ਹਨ। ਕਿ ਆਤਮਾ ਸੱਚਮੁੱਚ ਅੰਗੂਠੇ ਵਾਂਗ ਹੈ? ਨਹੀਂ, ਭਾਵ ਇਹ ਹੈ ਕਿ ਜਿਕਣ ਅੰਗੂਠਾ ਹੋਰ ਉਂਗਲਾਂ ਤੋਂ ਛੋਟਾ ਹੈ, ਇਸ ਤਰ੍ਹਾਂ ਆਤਮੀ ਪੰਜ ਮਹਾਂਭੂਤਾਂ ਤੋਂ ਅੰਗੂਠੇ ਵਾਂਗ ਸੂਖਮ ਹੈ। ਗੱਲ ਕੀ ਭਾਵੇਂ ਚੀਚੀ ਉਂਗਲ ਕਰਕੇ ਆਖੋ, ਭਾਵੇਂ ਅੰਗੂਠਾ ਆਖੋ, ਭਾਵੇਂ ਪੁਰਸਲਾ ਦਾ ਦਹੇਲਾ ਪੌਲ ਆਖੋ, ਅਸਲੀ ਭਾਵ ਆਤਮਾ ਦੀ ਪ੍ਰਗਟ ਕਰਨ ਤੋਂ ਹੈ, ਨਾ ਕਿ ਇਹ ਜੋ ਆਤਮਾ ਦਾ ਰੂਪ ਇਨ੍ਹਾਂ ਵਾਂਗ ਹੈ। ਜੋ ਪ੍ਰਾਣੀ ਬਚਲੀ ਘੁੰਡੀ ਨਹੀਂ ਸਮਝਦੇ, ਉਹ ਇਕ ਖੱਡੇ ਵਿਚੋਂ ਨਿਕਲ ਕੇ ਦੂਜੇ ਖੱਡੇ ਵਿਚ ਗਿਰ ਜਾਂਦੇ ਹਨ। ਗੁਰੂ ਮਹਾਰਾਜ ਜੀ ਨੇ ਇਹ ਸਭ ਝਮੇਲੇ ਇਸ ਤਰ੍ਹਾਂ ਪਰੇ ਸੁੱਟ ਪਾਏ ਹਨ, ਜਿਕਣ ਕੋਈ ਕਿਸਾਨ ਬਿਜਲੀ ਨਾਲ ਗੰਦਗੀ ਨੂੰ ਸਾੜ ਸੁੱਟੇ। ਗੁਰੂ ਮਹਾਰਾਜ ਜੀ ਨੇ ਇਸ ਵਾਸਤੇ ਤਿੰਨ ਅੱਖਰ ਨਿਰੰਕਾਰ, ਏਕੰਕਾਰ ਤੇ ਓੰਕਾਰ ਵਰਤੇ ਹਨ। ਨਿਰੰਕਾਰ ਉਹ ਰੂਪ ਹੈ ਜੋ ਹੈ ਸਹੀ, ਪਰ ਜਿਸ ਦਾ ਆਕਾਰ ਨਹੀਂ, ਜੋ ਅੰਗੂਠੇ ਵਰਗਾ ਨਹੀਂ, ਕਿਸੇ ਦੁਨੀਆਂ ਦੇ ਚੀਜ਼ ਵਾਂਗ ਨਹੀਂ। ਰੂਪ ਨਾਰੇਖ ਨਰੰਗ ਕਿਛ ਤ੍ਰੇ ਗੁਣ ਦੇ ਪ੍ਰਭ ਭੈਣਾ। ਏਕੰਕਾਰ ਉਹ ਵਸਤਾ ਹੈ ਜਦ ਅਨੇਕਤਾ ਵਿਚ ਅਨੇਕਤਾ ਭਾਸਦੀ ਹੈ। ਓਹੰਕਾਰ ਉਹ ਹੈ ਜਦ ਕਰਤਾ ਪੁਰਖ ਬਣ ਕੇ ਵਾਹਿਗੁਰੂ ਜੀ ਸ੍ਰਿਸ਼ਟੀ ਨੂੰ ਰਚਦੇ ਹਨ। ਇਸ ਨਿਰੰਕਾਰ ਅੱਖਰ ਵਿਚ ਵਾਹਿਗੁਰੂ ਜੀ ਦਾ ਅਸਲ ਰੂਪ ਦਰਸਾਇਆ ਹੈ, ਪਰ ਇਸ ਨੂੰ ਦੇਖਣ ਲਈ ਨਾਮ ਦੇ ਗਿਆਨ ਨੇਤਰ ਦੀ ਲੋੜ ਹੈ। ਉਪਰ ਅਸੀਂ ਮੋਟੀਆਂ ਮੋਟੀਆਂ ਗਲਤ ਫਹਿਮੀਆਂ ਦੂਰ ਕਰ ਰਹੇ ਹਾਂ, ਪਰ ਇਕ ਹੋਰ ਵੀ ਤਰੀਕਾ ਜਿਸ ਰਾਹੀਂ ਵੇਦਾਂ ਵਿਚ ਜਿੰਦ ਦੀ ਮ੍ਰਿਤੂ ਯਾਤਰਾ ਦੱਸੀ ਹੈ, ਉਹ ਤਰੀਕਾ ਕੀ ਹੈ? ਉਹ ਜੋ ਗਾਥਾ ਵਿਚ ਵਰਤਿਆ ਜਾਂਦਾ ਹੈ ਕਿ ਇਕ ਉਪਨਿਸ਼ਦ ਵਿਚ ਦੱਸਿਆ ਹੈ, ਜੋ ਮਰਨ ਵੇਲੇ ਪ੍ਰਾਣੀ ਅਗਨੀ ਤੋਂ ਟੱਪ ਕੇ ਬਾਜੂ ਕੋਲ ਜਾਂਦਾ ਹੈ, ਫਿਰ ਬਾਜੂ ਤੋਂ ਬਾਣ ਕੋਲ, ਫਿਰ ਬਾਣ ਤੋਂ ਇੰਦਰ ਕੋਲ, ਫਿਰ ਪਰਜਾਪਤੀ ਕੋਲ ਹੋ ਕੇ ਬ੍ਰਹਮ ਲੋਕ ਵਿਚ। ਇਸ ਬ੍ਰਹਮ ਲੋਕ ਵਿਚ ਇਕ ਝੀਲ ਹੈ ਜਿਸ ਨੂੰ ਆਰਾ ਆਖਦੇ ਹਨ, ਫਿਰ ਇਕ ਨਦੀ ਆਉਂਦੀ ਹੈ ਜਿਸ ਨੂੰ ਬਗਾਰੀ ਅਨੰਤ ਆਖਦੇ ਹਨ, ਇਕ ਬਿਰਸ਼ ਹੈ ਇਲੀਆ ਸੰਗਾਰੀ, ਅੱਗੇ ਸ਼ਹਿਰ ਸਲੋਜ ਹੈ ਜਿਸ ਵਿਚੋਂ ਇਕ ਮਹਿਲ ਹੈ ਅਪਾਰ ਜਿਤ ਜੋ ਜਿੱਤਿਆ ਨਾ ਜਾਵੇ। ਇਸ ਮਹਿਲ ਦੇ ਦਰਬਾਰ ਹਨ ਇੰਦਰ ਤੇ ਪ੍ਰਜਾਪਤੀ, ਇਸ ਮਹਿਲ ਵਿਚ ਤਾਕਤਵਰ ਬੈਠੇ ਹੋਏ ਹਨ, ਵਿਕਾਸ਼ਮਾਨ ਚੇਤਨ ਤੇ ਤਖ਼ਤ ਹੈ ਅਮਤੋਜ ਓਜਸ ਬੇਅੰਤ ਤੇਜ। ਆਉਣ ਵਾਲੀ ਜਿੰਦ ਨੂੰ ਬ੍ਰਹਮਾ ਪੁੱਛਦਾ ਹੈ ਤੂੰ ਕੌਣ ਹੈ, ਤਾਂ ਜਿੰਦ ਦੱਸਦੀ ਹੈ ਜੋ ਮੈਂ ਉਹ ਹਾਂ ਜੋ ਦੇਸ ਕਾਲ ਨੂੰ ਜਾਣਦੀ ਹਾਂ, ਜੋ ਸਾਲਾਂ ਤੋਂ ਰੁੱਤਾਂ ਨੂੰ ਜਾਣਦੀ ਹਾਂ, ਜੋ ਚਰਾਚਰ ਸ੍ਰਿਸ਼ਟੀ ਦਾ ਬੀਜ ਹਾਂ। ਹਾਂ ਜੀ, ਮੈਂ ਉਹ ਕੁਝ ਹਾਂ ਜੋ ਤੁਸੀਂ ਹੋ, ਮੈਂ ਤੁਹਾਡਾ ਹੀ ਰੂਪ ਹਾਂ। ਇਸ ਕਥਾ ਵਿਚ ਸੱਚ ਤੇ ਗਾਥਾ ਦੋਵੇਂ ਗੁੰਦੇ ਹੋਏ ਹਨ। ਪਹਿਲਾਂ ਤਾਂ ਦੇਵਤਿਆਂ ਰਾਹੀਂ ਵੱਧ ਤੋਂ ਵੱਧ ਪ੍ਰਭਤਾ ਦੱਸੀ ਹੈ, ਫਿਰ ਵੱਡਿਆਂ ਦੇਵਤਿਆਂ ਨੂੰ ਵਾਹਿਗੁਰੂ ਜੀ ਦੇ ਦੁਆਰਪਾਲ ਬਣਾ ਕੇ ਦੱਸਿਆ ਹੈ, ਜੋ ਦੈਵੀ ਗੁਣ ਵੀ ਵਾਹਿਗੁਰੂ ਜੀ ਦੇ ਦਰ ਤੋਂ ਬਾਹਰ ਹੀ ਰਹਿ ਜਾਂਦੇ ਹਨ, ਅੰਦਰ ਤਾਂ ਸਿਰਫ ਨਾਮ ਵਿਚ ਧੋਤੀ ਹੋਈ ਜਿੰਦੜੀ ਹੀ ਜਾਂਦੀ ਹੈ। ਤੇ ਧਰੂ ਤਖ਼ਤ ਤੇ ਅਕਾਲ ਪੁਰਖ ਜੀ ਬੈਠੇ ਹੋਏ ਹਨ, ਜਿਨ੍ਹਾਂ ਦਾ ਅੰਮ੍ਰਿਤ ਤੇਜ ਹੈ, ਇਹ ਕਿਸ ਦਾ ਹੈ? ਨਿਰੰਕਾਰ ਪਿਤਾ ਜੀ ਦਾ ਉਹ ਤਖ਼ਤ ਕੀ ਹੈ ਜਿਸ ਉਪਰ ਉਹ ਬਿਰਾਜਮਾਨ ਹਨ? ਇਹ ਨਾਮ ਸ਼ਾਸਤਰਾਂ ਵਿਚ ਭਿੰਨ ਭਿੰਨ ਚਿਣਵੰਤਰ ਬੁਣੀ ਹੋਈ ਹੈ, ਪਰ ਜਿਤਨੇ ਹੀ ਵੱਧ ਚਿੰਨ ਵਰਤੀਏ ਉਤਨੇ ਹੀ ਜਗਿਆਸੂਆਂ ਦੇ ਰਾਹ ਵਿਚ ਵਧੇਰੇ ਪੜਦੇ ਆਉਂਦੇ ਹਨ। ਗੁਰੂ ਮਹਾਰਾਜ ਖਾਲਸਾ ਜੀ ਨੂੰ ਅਕਾਲ ਪੁਰਖ ਜੀ ਪ੍ਰਤੱਖ ਦਰਸ਼ਨ ਇਉਂ ਕਰਾਉਂਦੇ ਹਨ। ਮੈਂ ਪੇਖਿਓਰੀ ਉੱਚਾ ਮੋਹਨ ਸਭ ਤੇ ਉੱਚਾ, ਆਨ ਸਭ ਸਰ ਕੋ ਲਾਗੇ ਢੂੰਡ ਰਹੇ ਹਮੂਚਾਰ ਹਾਉ। ਬਹੁ ਬੇਅੰਤ ਅਤ ਵਡਗਾਰੋ, ਥਾ ਨਹੀਂ ਅਗੂਚਾ, ਤੋਲ ਨ ਤੁਲੀਏ ਬੋਲ ਨ ਮੁਲੀਏ, ਕਦ ਪਾਈਏ ਮਨ ਰੂਚਾ। ਖੋਜ ਸੰਖਾ ਅਨੇਕਤ ਬੰਥਾ, ਬਿਨ ਗੁਰ ਨਾਹੀ ਪਹੁੰਚਾ। ਕੌਣ ਆਨਕ ਕਿਰਪਾ ਕਰੀ ਠਾਕਰ, ਮਿਲ ਸਾਧੂ ਰਥ ਪਹੁੰਚਾ। ਅਜੇ ਅਸਾਂ ਇਸ ਗੱਲ ਦਾ ਵਿਚਾਰ ਕਰਨਾ ਹੈ ਜੋ ਕਿ ਮੁੜ ਦੇ ਕਬਰਾਂ ਵਿਚ ਕਿਰਿਆਤਮ ਤੋੜੀ ਸੌਣਗੇ ਜਾਇਓ, ਸੋਚਣਾ ਭੁੱਲ ਹੈ। ਉੱਤਰ ਹੈ ਜੋ ਸਾਡਾ ਸਰੀਰ ਪੰਜ ਭੂਤਕ ਹੈ, ਜਦ ਪ੍ਰਾਣੀ ਮਰ ਜਾਂਦਾ ਹੈ ਤਾਂ ਸਾਰੇ ਭੂਤ ਆਪੋ ਆਪਣੇ ਭੂਤਾਂ ਵਿਚ ਰਲ ਜਾਂਦੇ ਹਨ। ਫਿਰ ਕੀਕਣ ਹੋ ਸਕਦਾ ਹੈ ਜੋ ਕਿਆਮਤ ਵਾਲੇ ਦਿਨ ਮੁਰਦੇ ਉੱਠ ਖਲੋਣਗੇ? ਰੂਹ ਕੋਈ ਜੜ ਨਹੀਂ ਜੋ ਮਿੱਟੀ ਤੋਂ ਡਰ ਕੇ ਹੇਠਾਂ ਬੈਠੀ ਰਹੇਗੀ। ਰੂਹ ਤਾਂ ਸੂਖਮ ਤੱਤ ਹੈ ਜੋ ਮਹਾਂਭੂਤਾਂ ਦੀ ਕੈਦ ਤੱਕਦੇ ਰਹੀ ਕਾਲ ਦੇਸ਼ ਦੀ ਕੈਦ ਵੀ ਨਹੀਂ ਮੰਨਦੀ। ਕਬਰ ਵਿਚ ਰੂਹ ਤਾਂ ਤਦ ਸਮੇਂ ਜੇ ਰੂਹ ਵੀ ਜੜ ਹੋਵੇ, ਪਰ ਰੂਹ ਜੜ ਨਹੀਂ, ਇਹ ਤਾਂ ਵਾਹਿਗੁਰੂ ਜੀ ਦਾ ਨੂਰ ਹੈ। ਕੌਣ ਆਦਮੀ ਸੂਰਜ ਦੀ ਰੋਸ਼ਨੀ ਨੂੰ ਸੂਰਜ ਦੇ ਆਸ ਹੋਣ ਪਿੱਛੋਂ ਬਾਕਸੇ ਵਿਚ ਬੰਦ ਕਰਕੇ ਰੱਖ ਸਕਦਾ ਹੈ? ਜਿਕਣ ਰੋਸ਼ਨੀ ਸੂਰਜ ਨਾਲ ਹੀ ਟੁਰ ਜਾਂਦੀ ਹੈ, ਤਿਕਣ ਮਨ ਵੇਲੇ ਸਾਡੀ ਰੂਹ ਆਪਣਾ ਤੇਜ ਲੈ ਕੇ ਟੁਰ ਜਾਂਦੀ ਹੈ ਤੇ ਸਾਡਾ ਸਰੀਰ ਪੱਥਰ ਵਾਂਗ ਪਿੱਛੇ ਰਹਿ ਜਾਂਦਾ ਹੈ। ਇਹ ਸਰੀਰ ਨੂੰ ਮਨ ਦੇ ਪਿੱਛੋਂ ਜਲਾਣਾ ਹੀ ਉਚਿਤ ਹੈ, ਕਿਉਂਕਿ ਇੰਜ ਕਰਨ ਨਾਲ ਪਿਛਲਿਆਂ ਨੂੰ ਸਭ ਤੋਂ ਘੱਟ ਖੇਦ ਪਹੁੰਚਦਾ ਹੈ। ਨਹੀਂ ਤਾਂ ਕਬਰਾਂ ਨੂੰ ਵੇਖ ਵੇਖ ਮੁੜ ਮੁੜ ਰੋਂਦੇ ਹਨ ਤੇ ਇਹ ਨਹੀਂ ਸਮਝਦੇ ਜੋ ਪੰਛੀ ਦੇ ਉੱਡਣ ਪਿੱਛੋਂ ਪਿੰਜਰੇ ਨੂੰ ਸਾਂਭ ਕੇ ਰੱਖਣ ਦੀ ਕੀ ਲੋੜ ਹੈ। ਇਸ ਵਾਸਤੇ ਗੁਰੂ ਮਹਾਰਾਜ ਦਾ ਪਿੱਤਰ ਵਾਕ ਹੈ, ਪਵਨ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਵਨ ਟੇਕ, ਕੌਣ ਮੁਹਾ ਰੇ ਕੌਣ ਮੁਹਾ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਏ ਤੋ ਜਲਦ ਪਿਆਰ, ਅਗਲੀ ਕੁਝ ਖਬਰ ਨਾ ਪਾਈ, ਰੋਵਣ ਹਾਰ ਵੀ ਉੱਠ ਸਦਾਈ, ਪਰਮ ਮੋਕੇ ਬਾਂਦੇ ਬੰਦ, ਸੁਪਨ ਪਿਆ ਪਗਲਾਏ ਅੰਦ, ਏ ਤੋ ਰਚਨ ਰਚਿਆ ਕਰਤਾਰ, ਆਪਤ ਜਾਪਤ ਹੁਕਮ ਪਾਰ, ਨਾ ਕੋ ਮੁਹਾ ਨਾ ਮਰਨੇ ਜੋਗ, ਨਾ ਬਿਨ ਸੇ ਬਨਾਸੀ ਹੋ, ਜੋ ਏ ਜਾਣੋ ਸੋ ਏ ਨਾਏ, ਜਾਣਨ ਹਾਰੇ ਕੋ ਬਲ ਜਾਓ, ਕੌ ਨਾਨਕ ਗੁਰ ਪਰਮ ਚਕਾਇਆ, ਨਾ ਕੋਈ ਮਰੇ ਨਾ ਆਵੇ ਜਾਇਆ। ਅਗਲੀ ਖਬਰ ਨਾ ਹੋਣ ਦਾ ਭਾਵ ਇਹ ਹੈ ਕਿ ਮੂੜ ਇਸ ਗੱਲ ਨੂੰ ਨਹੀਂ ਸਮਝਦੇ ਜੋ ਰੂਹ ਜੀਵ ਤਾਂ ਨਿਰਲੇਪ ਸੀ, ਉਸ ਦਾ ਜੜ ਭੂਤਾਂ ਨਾਲ ਇਤਨਾ ਹੀ ਸੰਬੰਧ ਸੀ ਜਿਹਾ ਕਿ ਰੋਸ਼ਨੀ ਦਾ ਜਗਤ ਨਾਲ ਸੰਬੰਧ ਹੈ, ਜੋ ਕਿ ਸਿਰਫ ਦਿਨ ਲਈ ਹੀ ਹੁੰਦਾ ਹੈ, ਰਾਤ ਲਈ ਨਹੀਂ, ਜਾਂ ਜੀਕਣ ਮੁਸਾਫਰਾਂ ਦਾ ਮੇਲ ਰੇਲ ਵਿਚ ਬੈਠਣ ਸਮੇਂ ਹੀ ਹੁੰਦਾ ਹੈ, ਅੱਗੇ ਪਿੱਛੇ ਨਹੀਂ। ਜੀਵ ਤਾਂ ਸੂਖਮ ਸਵੱਛ ਬਿਮਲ ਸੱਤਾ ਹੈ, ਇਸ ਵਿਚ ਜੜ ਮਾਇਆ ਦੀ ਮਲੀਨਤਾ ਨਹੀਂ ਤੇ ਨਾ ਹੀ ਰਹਿ ਸਕਦੀ ਹੈ। ਮੂਰਖ ਇਸ ਨੂੰ ਜੰਮਣ ਮਰਨ ਵਿਚ ਸਮ ਕੇ ਭੁੱਲਦੇ ਹਨ। ਜੋ ਏ ਜਾਣੋ ਸੋ ਏ ਨਾਏ, ਜਾਣਨ ਹਾਰੇ ਕੋ ਬਲ ਜਾਓ। ਹੁਣ ਪ੍ਰਸ਼ਨ ਇਹ ਉੱਠੇਗਾ ਕਿ ਜੇ ਪੰਜ ਭੂਤ ਜੜ ਹਨ ਤਾਂ ਉਹ ਕੀ ਸੱਤਾ ਹੈ ਜੋ ਸਾਡੇ ਨਿਵਾਸ ਰੱਖਦੀ ਹੈ ਤੇ ਨਾਲ ਨਾਲ ਟੁਰਦੀ ਹੈ? ਕੀ ਇਹ ਸਾਡਾ ਸਰੀਰ ਜਾਂ ਦਿਮਾਗ ਨਹੀਂ? ਉੱਤਰ ਹੈ, ਜੋ ਸਰੀਰ ਤਾਂ ਜੀਵ ਦਾ ਇਕ ਆਲਣਾ ਹੈ, ਉਹ ਪੰਛੀ ਭਿੰਨ ਹੈ ਜੋ ਬੋਲੀਆਂ ਬੋਲਦਾ ਤੇ ਆਲਣਾ ਰਚਦਾ ਹੈ। ਯਾਦਗਿਰੀ ਜਾਂ ਚੇਤਾ ਮੈਮੋਰੀ ਇਸ ਜੀਵ ਵਿਚ ਹੈ, ਨਾ ਕਿ ਸਰੀਰ ਵਿਚ। ਸਰੀਰ ਤਾਂ ਭੁਲਾਣ ਦੀ ਚੱਕੀ ਭੁੱਲ ਭੁਲਾਈਆਂ ਵਰਗੀ ਕੜਕ ਹੈ, ਆਤਮਾ ਵਿਚ ਹੀ ਚੇਤਾ ਤੇ ਚੇਤਨਤਾ ਹੈ। ਪਾਛੀ ਵਿਦਵਾਨ ਇਸ ਚੋਟੀ ਤੇ ਨਾ ਪੜਦੇ ਹੋਏ ਮਨ ਨੂੰ ਤੇ ਜੀਵ ਨੂੰ ਜੜ ਪਰਮਾਣੂਆਂ ਦੀ ਸਾਟ ਮੰਨਦੇ ਹਨ, ਪਰ ਇਹ ਉਸ ਗਲਤੀ ਵਿਚ ਹਨ ਜਿਸ ਵਿਚ ਮੁਰਦੇ ਰੱਖਣ ਵਾਲੀਆਂ ਕੌਮਾਂ ਹਨ। ਭਲਾ ਸੋਚੋ, ਮੁਰਦਾ ਸ਼ਾਇਦ ਦਾ ਦਿਮਾਗ ਕਿੱਕਣ ਕੰਮ ਕਰ ਸਕਦਾ ਹੈ? ਕਿੱਕਣ ਉਹ ਆਪਣੇ ਪਰਮਾਣੂ ਹਿਲਾ ਸਕਦਾ ਹੈ? ਨਹੀਂ ਨਹੀਂ, ਚੇਤਨ ਤਾਂ ਮੁੰਬਾ ਘਰ ਜੜ ਜਗਤ ਨਹੀਂ, ਇਸ ਦੇ ਉਲਟ ਜੀਵ ਹੈ ਜੋ ਜੜ ਜਗਤ ਨੂੰ ਇੰਜ ਚੁੱਕਦਾ ਹੈ ਜਿੱਕਣ ਚਮਕ ਪੱਥਰ ਲੋਹੇ ਨੂੰ ਚੁੱਕ ਰੱਖਦਾ ਹੈ। ਮਰਨ ਵੇਲੇ ਇਹੋ ਜੀਵ ਆਪਣੇ ਚੇਤਿਆਂ ਦੀ ਪੰਡ ਨਾਲ ਬੰਨ ਕੇ ਟੁਰ ਪੈਂਦਾ ਹੈ ਤੇ ਜਿੱਥੇ ਫਿਰ ਜੰਮਦਾ ਹੈ ਉਥੇ ਆਪਣੇ ਤਾਣਾ ਬਾਣਾ ਫਿਰ ਤਣ ਲੈਂਦਾ ਹੈ। ਜਿੱਕਣ ਮੱਕੜੀ ਆਪਣਾ ਤਾਣਾ ਥਾਂ ਥਾਂ ਤਣ ਲੈਂਦੀ ਹੈ, ਮੌਤ ਵੇਲੇ ਹਰ ਪ੍ਰਾਣੀ ਆਪਣੇ ਸਰੀਰ ਨੂੰ ਇੰਜ ਸੁੱਟ ਛੱਡਦਾ ਹੈ ਜਿੱਕਣ ਅਸੀਂ ਮੈਲੇ ਕੱਪੜੇ ਲਾ ਕੇ ਸੁੱਟਦੇ ਹਾਂ, ਜਿੱਕਣ ਸੱਪ ਆਪਣੀ ਕੁੰਜ ਨੂੰ ਪਰਾਂ ਸੁੱਟ ਛੱਡਦਾ ਹੈ। ਪਰ ਜਿੱਕਣ ਕੱਪੜੇ ਜਾਂ ਸੱਪ ਕੁੰਜ ਜੀਵਾਂ ਦਾ ਅਸਲ ਪੱਖ ਨਹੀਂ, ਮਨ ਦਰਖਤ ਦੇ ਛਲਕੇ ਹਨ, ਤੀਕਣ ਸਾਡਾ ਅਸਲ ਸਾਡਾ ਸਦੀਵ ਜਾਗਦਾ ਆਤਮਾ ਹੈ ਤੇ ਇਸ ਦੇ ਭਿੰਨ ਭਿੰਨ ਬੇਸ ਆਤਮਾ ਦੇ ਪ੍ਰਤੀਭਮ ਜਾਂ ਪਰਛਾਵੇਂ ਹਨ ਜੋ ਇਸ ਆਤਮਾ ਵਿਚੋਂ ਸਦਾ ਨਿਕਲਦੇ ਹਨ ਤੇ ਫਿਰ ਆਤਮਾ ਵਿਚ ਹੀ ਲੀਨ ਹੋ ਜਾਣਗੇ। ਗੱਲ ਕੀ ਸਾਂਭਣ ਵਾਲੀ ਚੀਜ਼ ਆਤਮਾ ਹੈ ਤੇ ਮ੍ਰਿਤਕ ਸਰੀਰ? ਜੋ ਆਤਮਾ ਵੱਲ ਤੱਕਦੇ ਹਨ ਉਹ ਤਾਂ ਗੁਰਮੁਖ ਹਨ, ਜੋ ਸਰੀਰ ਨੂੰ ਸਮਾਧਾਂ ਵਿਚ ਰੱਖਦੇ ਹਨ ਉਹ ਨਾਸਤਿਕ ਹਨ, ਜੋ ਆਤਮਾ ਗਿਆਨ ਤੋਂ ਵਾਂਝੇ ਹਨ। ਮਨ ਦੇ ਪਿੱਛੋਂ ਹੂੜ ਮਤੀਏ ਤੇ ਮਨ ਮਤੀਏ ਇੰਜ ਮੁੜ ਮੁੜ ਕੇ ਪ੍ਰਿਥਵੀ ਪਰ ਆਉਂਦੇ ਹਨ, ਜਿੱਕਣ ਜਲ ਦੀ ਬੂੰਦ ਪੌਣ ਬਣ ਕੇ ਵੀ ਫਿਰ ਵਸਦੀ ਹੈ ਤੇ ਫਿਰ ਪਾਣੀ ਵਿਚ ਜਾ ਸਮਾਉਂਦੀ ਹੈ। ਪਰ ਗੁਰਮੁਖ ਜੜ ਪਦਾਰਥਾਂ ਵੱਲੋਂ ਮੂੰਹ ਹਟਾ ਕੇ ਸੂਖਮ ਨਾਮ ਵੱਲ ਨੱਥੇ ਰਹਿੰਦੇ ਹਨ ਤੇ ਸ਼ਬਦ ਦਾ ਰੂਪ ਹੋ ਕੇ ਮੁੜ ਪ੍ਰਿਥਵੀ ਵੱਲ ਨਹੀਂ ਆਉਂਦੇ। ਜੋ ਮਾਇਆ ਵਿਚ ਅਤਿਅੰਤ ਖਚਿਤ ਹਨ ਉਨ੍ਹਾਂ ਨੂੰ ਵਾਹਿਗੁਰੂ ਭੂਤ ਪ੍ਰੇਤ ਜਾਂ ਜਿੰਨ ਬਣਾ ਕੇ ਸੂਖਮ ਸਰੀਰ ਵਿਚ ਹੀ ਥੋੜੀ ਦੇਰ ਰੱਖਦਾ ਹੈ। ਕਿਉਂ? ਇਸ ਕਰਕੇ ਜੋ ਉਨ੍ਹਾਂ ਦਾ ਮਨ ਮਾਇਆ ਤੋਂ ਮੁੜੇ, ਮਾਇਆ ਦੀ ਭਰੀ ਹੋਈ ਥਾਲੀ ਤਾਂ ਉਨ੍ਹਾਂ ਅੱਗੇ ਪਈ ਹੋਈ ਹੁੰਦੀ ਹੈ ਪਰ ਉਨ੍ਹਾਂ ਕੋਲ ਖਾਣ ਵਾਸਤੇ ਅੰਗ ਨਹੀਂ, ਉਹ ਮਨ ਟੁੰਡੇ ਹਨ। ਇਸ ਵਾਸਤਾ ਵਿਚ ਭਟਕਦੇ ਅੰਤ ਨੂੰ ਇਤਨੇ ਸਵੱਛ ਹੋ ਜਾਂਦੇ ਹਨ ਜੋ ਫਿਰ ਮਨੁੱਖਾ ਜੂਨ ਵਿਚ ਆ ਸਕਣ। ਮਨੁੱਖਾ ਜੂਨ ਸਭ ਤੋਂ ਉਪਰ ਹੈ ਕਿਉਂਕਿ ਇੱਥੇ ਅੱਪੜ ਕੇ ਪ੍ਰਾਣੀ ਨੂੰ ਉਤਾਹ ਚੜਨ ਜਾਂ ਡਿੱਗਣ ਦੀ ਖੁੱਲ ਹੈ ਜੋ ਹੋਰਨਾਂ ਜੂਨਾਂ ਵਿਚ ਨਹੀਂ। ਪਰ ਮਨੁੱਖੀ ਜੂਨ ਵਿਚ ਅੱਪੜ ਕੇ ਵੀ ਕਈ ਪ੍ਰਾਣੀ ਪਸ਼ੂ ਬਿਰਤੀ ਵਿਚ ਹੀ ਗਰਸ ਰਹਿੰਦੇ ਹਨ। ਇਸ ਸਾਰੀ ਵਿਚਾਰ ਦਾ ਸਿੱਟਾ ਇਹ ਹੈ, ਮੌਤ ਨਾਲ ਸਾਡਾ ਅੰਤ ਨਹੀਂ, ਅਸੀਂ ਆਤਮਾ ਹਾਂ, ਇਸ ਦਾ ਕੋਈ ਅੰਤ ਨਹੀਂ। ਮਨ ਵੇਲੇ ਪ੍ਰਾਣੀ ਇਕ ਚੋਲਾ ਛੱਡ ਕੇ ਦੂਜਾ ਚੋਲਾ ਬਦਲਾਉਂਦਾ ਹੈ ਨਵਾਂ ਜੋੜਾ ਉਸ ਰੰਗ ਦਾ ਜਾਂ ਕੱਪੜੇ ਦਾ ਹੁੰਦਾ ਹੈ ਜਿਸ ਰੰਗ ਦਾ ਪ੍ਰਾਣੀ ਦਾ ਮਨ ਸੀ। ਚੰਗੇ ਚਿੱਤ ਵਾਲੇ ਸੂਖਮ ਸ਼ਾਕ ਨੂੰ ਪ੍ਰਾਪਤ ਕਰਦੇ ਹਨ, ਪਰ ਮਲੀਨ ਚਿੱਤ ਵਾਲੇ ਠੁੱਲੇ ਕੱਪੜੇ ਪਾਉਂਦੇ ਹਨ ਤੇ ਮੁੜ ਮੁੜ ਕੇ 84 ਦੇ ਚੱਕਰ ਵਿਚ ਆਉਂਦੇ ਜਾਂਦੇ ਹਨ। ਮਰਨ ਵੇਲੇ ਸਾਡੇ ਅਮਲਾਂ ਦੀ ਬਾਕੀ ਨਿਕਲਦੀ ਹੈ ਤੇ ਵਾਹਿਗੁਰੂ ਇਸ ਬਾਕੀ ਅਨੁਸਾਰ ਸਾਨੂੰ ਨਵਾਂ ਜਨਮ ਦਿੰਦਾ ਹੈ। ਗੁਰਮੁਖਾਮੇ ਨੂੰ ਦੂਰ ਕਰ ਛੱਡਦੇ ਹਨ, ਉਨ੍ਹਾਂ ਲਈ ਕੋਈ ਬਾਕੀ ਨਹੀਂ। ਉਹ ਸਹਿਜੇ ਆਉਂਦੇ ਤੇ ਜਾਂਦੇ ਹਨ, ਜਿਕਣ ਬਾਜੂ ਆਉਂਦੀ ਤੇ ਜਾਂਦੀ ਹੈ, ਪਰ ਨਲੇਪ ਰਹਿੰਦੀ ਹੈ। ਬਾਕੀ ਕਿਆਮ ਦੇ ਦਿਨ ਤੋੜੀ ਮੁਲਤਵੀ ਨਹੀਂ ਹੁੰਦੀ, ਹਰ ਰੋਜ਼ ਹੀ ਕਿਆਮਤ ਹੈ, ਬਾਕੀ ਰੋਜ਼ ਦੀ ਰੋਜ਼ ਨਿਕਲਦੀ ਹੈ। ਮਰਨ ਵੇਲੇ ਸਾਡੀ ਬਾਕੀ ਸਾਡੇ ਸਰੀਰ ਵਿਚ ਨਹੀਂ ਹੁੰਦੀ, ਸਾਡੇ ਜੀਵ ਆਤਮਾ ਵਿਚ ਰਹਿੰਦੀ ਹੈ। ਇਸ ਕਰਕੇ ਪੰਜ ਭੂਤਕ ਸਰੀਰ ਨੂੰ ਸਾੜਨ ਨਾਲ ਪ੍ਰਾਣੀ ਦਾ ਨਾਸ ਨਹੀਂ ਹੁੰਦਾ, ਕਿਉਂਕਿ ਉਸਦਾ ਜੀਵ ਜੜ ਵਸਤੂ ਨਹੀਂ, ਚੇਤਨ ਹੈ ਜੋ ਸਦਾ ਸਦਾ ਰਹਿੰਦਾ ਹੈ। ਇਹ ਜੀਵ ਫਿਰ ਆਪਣਾ ਹੋਰ ਆਲਣਾ ਬਣਾਉਂਦਾ ਹੈ ਤੇ 84 ਦਾ ਗੇਟ ਚਲਾਉਂਦਾ ਹੈ। ਸਾਡਾ ਅਸਲ ਆਪਾ ਸਾਡਾ ਆਤਮਾ ਹੈ, ਨਾ ਕਿ ਸਰੀਰ। ਮਨ, ਸਰੀਰ ਤੇ ਆਤਮਾ ਵਿਚ ਗੰਢ ਹੈ। ਸਭ ਤੋਂ ਵਿਸ਼ੇਸ਼ ਗੱਲ ਚੇਤੇ ਰੱਖਣ ਵਾਲੀ ਇਹ ਹੈ, ਜੋ ਸਾਡੀ ਰੂਹ ਜਾਂ ਜਿੰਦ ਉੱਡ ਕੇ ਇਥੋਂ ਉਥੇ ਨਹੀਂ ਜਾਂਦੀ, ਉੱਡ ਕੇ ਤਾਂ ਤਦ ਜਾਵੇ ਜੇ ਰੂਹ ਮਰਨ ਪਿੱਛੋਂ ਵੀ ਦੇਸ਼ ਤੇ ਕਾਲ ਵਿਚ ਕੈਦ ਹੋਵੇ। ਮਰਨ ਵੇਲੇ ਸਾਡਾ ਜੀਵ ਇਸ ਜੜ ਜਾਗਤ ਨੂੰ ਛੱਡ ਨਿਰਕਾਰ ਵਿਚ ਲੋਪ ਹੋ ਜਾਂਦਾ ਹੈ। ਜਿਕਣ ਕੋਈ ਮਾਛਾ ਆਪਣਾ ਸਿਰ ਜੋ ਪਹਿਲਾਂ ਪਾਣੀ ਤੋਂ ਬਾਹਰ ਸੀ ਫਿਰ ਪਾਣੀ ਵਿਚ ਪਾ ਲਵੇ, ਜਾਂ ਜਿਕਣ ਕੋਈ ਸਮੁੰਦਰ ਦਾ ਟਾਪੂ ਕਿਸੇ ਭੁਚਾਲ ਨਾਲ ਅਲੋਪ ਹੋ ਜਾਵੇ, ਜਾਂ ਜਿਕਣ ਕੋਈ ਗੁਪਤ ਕਿਸ਼ਤੀ ਤਾਰ ਪੀਡੋ ਪਾਣੀ ਵਿਚ ਚੁੱਭੀ ਮਾਰ ਜਾਵੇ। ਇਸ ਨਿਰੰਕਾਰ ਰੂਪ ਪਾਣੀ ਦੇ ਬਾਹਰ ਤਾਂ ਕਾਲ ਤੇ ਦੇਸ਼ ਦੀ ਕੈਦ ਹੈ, ਪਰ ਸਾਗਰ ਵਿਚ ਨਿਰੰਕਾਰ ਆਪਣੇ ਕਾਲ ਰੂਪ ਵਿਚ ਵਸਦਾ ਹੈ ਤੇ ਪ੍ਰੋਗ ਦੋਹਾਂ ਕੈਦਾਂ ਤੋਂ ਸੁਤੰਤਰ ਹੈ। ਇਸ ਕਰਕੇ ਸਾਡਾ ਸੂਖਮ ਸਰੀਰ ਉੱਡ ਕੇ ਇਕ ਥਾਂ ਤੋਂ ਦੂਜੀ ਥਾਂ ਨਹੀਂ ਜਾਂਦਾ, ਇਹ ਤਾਂ ਕਾਲ ਨੂੰ ਛੱਡ ਅਕਾਲ ਵਿਚ ਚੁੰਬੀ ਮਾਰ ਕੇ ਉਥੇ ਜਾ ਨਿਕਲਦਾ ਜਿੱਥੇ ਜਾਣ ਲਈ ਇਹ ਯੋਗ ਹੋਵੇ। ਭੁਲੇਖੇ ਵਿਚ ਲੋਕੀ ਤਲ ਪੈਂਦੇ ਹਨ ਜਾਂ ਸਮਝਦੇ ਹਨ ਕਿ ਜੀਵ ਦਾ ਵੀ ਕੋਈ ਜੜ ਆਕਾਰ ਹੈ ਜੋ ਕਿਸੇ ਫਾਨੂਸ ਜਾਂ ਵਿਮਾਨ ਜਾਂ ਪੰਛੀ ਵਾਂਗ ਉੱਡਦਾ ਫਿਰਦਾ ਹੈ, ਪਰ ਇਹ ਗੱਲ ਗਲਤ ਹੈ। ਸਾਡਾ ਸੂਖਮ ਸਰੀਰ ਕਾਲ ਦੀ ਕੈਦ ਤੋਂ ਇਸ ਤਰ੍ਹਾਂ ਸੁਤੰਤਰ ਹੈ ਜਿਸ ਤਰ੍ਹਾਂ ਕਿ ਸਾਡਾ ਮਨ ਸੁਪਨੇ ਵੇਲੇ ਸੁਤੰਤਰ ਹੁੰਦਾ ਹੈ। ਫਿਰ ਅਸੀਂ ਇਸ ਨੂੰ ਸ਼ੀਸ਼ੇ ਜਾਂ ਲੋਹੇ ਜਾਂ ਹੋਰ ਕਿਸੇ ਧਾਤ ਦੀ ਸੰਦੂਕਣੀ ਵਿਚ ਕਿੱਕਣ ਕੈਦ ਕਰ ਸਕਦੇ ਹਾਂ। ਮਰਨ ਵੇਲੇ ਸਾਡਾ ਸੂਖਮ ਸਰੀਰ ਨੰਕਾਰ ਜਾਂ ਕਾਲ ਵਿਚ ਚੁੱਭੀ ਮਾਰਦਾ ਹੈ ਤੇ ਫਿਰ ਹੁਕਮ ਅਨੁਸਾਰ ਸਰੀਰ ਕਿਸੇ ਗਲ ਵਿਚ ਜਾ ਕੱਢਦਾ ਹੈ। ਜਿਤਨੀ ਦੇਰ ਨੰਕਾਰ ਵਿਚ ਹੈ ਉਤਨੀ ਦੇਰ ਚਾਲ ਵਿਚ ਸੀ, ਉਤਨੀ ਦੇਰ ਚਾਲ ਵਿਚ ਨਹੀਂ, ਰੂਪ ਰੇਖ ਤੋਂ ਨਿਆਰਾ ਸੀ। ਸਵਰਗ ਵੀ ਹੈ ਪਰ ਇਹ ਕੋਈ ਥਾਵਾਂ ਨਹੀਂ। ਇਹ ਤਾਂ ਜੀਵ ਦੀਆਂ ਚੰਗੀਆਂ ਮੰਦੀਆਂ ਹਾਲਤਾਂ ਹਨ। ਸਵਰਗ ਸੂਖਮ ਵਸਤਾ ਹੈ ਤੇ ਨਰਕ ਸਥੂਲ ਵਸਤਾ। ਜੀਕਣ ਆਕਾਸ਼ ਸੂਖਮ ਹੈ ਤੇ ਪ੍ਰਥਮ ਹੈ ਸਥੂਲ, ਇਸੇ ਤਰ੍ਹਾਂ ਸਾਡਾ ਜੀਵ ਸਵਰਗ ਦੇ ਰਾਹ ਪਿਆ ਹੈ, ਜਦ ਆਪਣੇ ਸਥੂਲ ਪਰਦਿਆਂ ਨੂੰ ਚੀਰਦਾ ਚੀਰਦਾ ਆਕਾਸ਼ ਤੱਤ ਵੱਲ ਵੱਜ ਜਾਂਦਾ ਹੈ। ਨਰਕ ਕੀ ਹੈ? ਸਾਡੇ ਜੀਵ ਦਾ ਜੜ ਪਦਾਰਥਾਂ ਦੇ ਵੱਸ ਹੋਣਾ। ਮਨੁੱਖ ਵਿਚ ਵੀ ਇਹ ਪੜਦਾ ਹੈ, ਪਰ ਪਸ਼ੂਆਂ ਵਿਚ ਪੜਦਾ ਬਹੁਤ ਮੋਟਾ ਹੈ ਤੇ ਪੱਥਰਾਂ ਆਦਿ ਵਿਚ ਪੜਦਾ ਮਾਨੋ ਚਮੜੇ ਵਾਂਗ ਸਥਿਲ ਹੋ ਗਿਆ ਹੈ। ਨਰਕ ਵੀ ਇਸੇ ਸਰੀਰ ਵਿਚ ਹੈ, ਸਵਰਗ ਵੀ ਇਸੇ ਸਰੀਰ ਵਿਚ। ਸੂਖਮ ਸਰੀਰ ਜੜ ਸਰੀਰ ਦਾ ਬੀਜ ਹੈ, ਜਿਕਣ ਸੁਪਨਾ ਜਾਗਤ ਅਵਸਥਾ ਦਾ ਹੀ ਬੀਜ ਰੂਪ ਹੈ। ਬ੍ਰਹਿਮੰਡ ਵਿਚ ਜੋ ਭਿੰਨ ਭਿੰਨ ਦਰਜੇ ਹਨ, ਪੰਜ ਤੱਤਾਂ ਜਾਂ ਚੰਨ ਸੂਰਜ ਦੇ, ਉਹ ਹਾਲਤਾਂ ਸਾਡੇ ਪਿੰਡੀ ਸਰੀਰ ਵਿਚ ਵੀ ਹਨ। ਬਾਹਰਲਾ ਸਤੂਲ ਸਰੀਰ ਪ੍ਰਿਥਵੀ ਜਾਂ ਠੁੱਲਾ ਹੈ ਤੇ ਅੰਦਰ ਮਨ ਹੈ ਜੋ ਬਾਜੀ ਤੋਂ ਵੀ ਸੂਖਮ ਹੈ, ਤੇ ਅੰਦਰ ਆਤਮਾ ਹੈ ਜੋ ਆਕਾਸ਼ ਤੋਂ ਵੀ ਵਧੇਰੇ ਸੂਖਮ ਹੈ। ਜਦ ਪ੍ਰਾਣੀ ਮਰਦਾ ਹੈ ਤਾਂ ਉਸ ਨੂੰ ਚੰਨ ਜਾਂ ਸੂਰਜ ਵੱਲ ਧੌਣ ਦੀ ਲੋੜ ਨਹੀਂ ਤੇ ਨਾ ਹੀ ਉਹ ਜਾਂਦਾ ਹੈ। ਉਹ ਤਾਂ ਸਥੂਲ ਜਗਤ ਨੂੰ ਛੱਡ ਨੰਕਾਰ ਵਿਚ ਡੁੱਬੀ ਮਾਰਦਾ ਹੈ ਤੇ ਫਿਰ ਮੁੜ ਸਰੋਣੀ ਇਸੇ ਸਿਟੀ ਵਿਚੋਂ ਆ ਕੱਢਦਾ ਹੈ। ਦੇਹ ਪੌੜੀ ਵੀ ਸਾਡੇ ਅੰਦਰ ਹੀ ਹੈ ਤੇ ਪਿੱਤਰ ਪੌੜੀ ਵੀ। ਦੇਹ ਪੌੜੀ ਸਾਨੂੰ ਸੂਖਮ ਤੱਤਾਂ ਵੱਲ ਜੋ ਵਾਹਿਗੁਰੂ ਬ੍ਰਹਿਮੰਡ ਵਿਚ ਬਾਹਰ ਪਰਿਪੂਰਨ ਹੈ, ਉਹ ਸਾਡੇ ਹਿਰਦੇ ਵਿਚ ਵੀ ਹੈ। ਬਾਹਰਲਾ ਆਨੰਦ ਤੇ ਅੰਦਰਲਾ ਆਨੰਦ ਦੋ ਨਹੀਂ, ਇਕ ਹੀ ਹਨ, ਜਿਸ ਨੂੰ ਇਕ ਅੰਕਾਰ ਆਖੀਦਾ ਹੈ। ਇਸ ਇਕ ਅੰਕਾਰ ਨੂੰ ਲੱਭਣਾ ਮੁਕਤੀ ਦੀ ਕੁੰਜੀ ਨੂੰ ਲੱਭਣਾ ਹੈ। ਬ੍ਰਹਿਮੰਡ ਅਨੇਕ ਹਨ, ਅਣਗਿਣਤ, ਪਰ ਸਾਰੇ ਉਸੇ ਅਸੂਲ ਨਜ਼ਮਾਂ ਤੇ ਬਣੇ ਹਨ ਜਿਸ ਤੇ ਇਹ ਬ੍ਰਹਿਮੰਡ ਜਾਂ ਸਾਡਾ ਪਿੰਡ। ਜਿਉਂ ਜਿਉਂ ਅਸੀਂ ਤਮੋ ਗੁਣ ਨੂੰ ਛੱਡ ਸੱਤੋ ਗੁਣ ਵੱਲ ਆਉਂਦੇ ਹਾਂ, ਤਿਉਂ ਤਿਉਂ ਸਾਡੀ ਜਿੰਦ ਧਰਮ ਖੰਡ ਨੂੰ ਟੱਪ ਗਿਆਨ ਖੰਡ ਵੱਲ ਆਉਂਦੀ ਹੈ। ਸਰਮ ਖੰਡ ਵਿਚ ਅੱਪੜ ਕੇ ਸਾਡਾ ਕਾਰਨ ਸਰੀਰ ਹਉਮੈ ਵਾਲਾ ਸਰ ਜਾਂਦਾ ਹੈ, ਇਸ ਕਰਕੇ ਇੱਥੇ ਸਾਨੂੰ ਕਾਲ ਤੇ ਦੇਸ਼ ਦੀ ਕੈਦ ਤੋਂ ਛੁਟਕਾਰਾ ਹੋ ਜਾਂਦਾ ਹੈ। ਭਾਵੇਂ ਸਾਡੀ ਦੇਹੀ ਰਹਿੰਦੀ ਹੈ, ਇਸ ਛੁਟਕਾਰੇ ਨਾਲ ਸਾਡੇ ਸਰੀਰ ਵਿਚ ਰੰਬੀ ਜੋਰ ਆਉਂਦੀ ਹੈ ਜੋ ਕਰਮ ਖੰਡ ਦਾ ਪ੍ਰਬਲਤਾਨ ਹੈ। ਉਹ ਉਸ ਅਪਰੰਪਰ ਤੱਤ ਨੂੰ ਲੱਭਣ ਵਿਚ ਹੈ। ਇਸ ਤੋਂ ਪੰਜੇ ਮਹਾਂਭੂਤ ਮਨ ਤੇ ਬੁੱਧੀ ਆਦਿ ਉਪਜਦੇ ਹਨ, ਭਾਵ ਨਾਮ ਲੱਭਣ ਵਿਚ ਨਿਰੰਕਾਰ ਦੀ ਜਨਜਾਨ ਹੈ ਤੇ ਕਾਲ ਦੇ ਦੇਸ਼ ਤਾਂ ਸਰਮਖੰਡ ਵਿਚ ਹੀ ਪਿੱਛੇ ਰਹਿ ਗਏ। ਹੁਣ ਇੱਥੇ ਅਪਣ ਕੇ ਵਾਹਿਗੁਰੂ ਜੀ ਦੀ ਪ੍ਰਭਤਾ ਰੱਬੀ ਨੂਰ ਨੂੰ ਪ੍ਰਾਣੀਆਂ ਲੱਭਦਾ ਹੈ ਤੇ ਗੁਰਮੁਖ ਤੇਜਵਾਨ ਤੇ ਗਹਿਰ ਗੰਭੀਰ ਹੋ ਜਾਂਦਾ ਹੈ। ਅੰਤ ਨੂੰ ਪ੍ਰਾਣੀ ਵਾਹਿਗੁਰੂ ਜੀ ਦੇ ਆਪੇ ਯੂਨੀਵਰਸਲ ਸੈਲਫ ਵਿਚ ਰਲ ਕੇ ਵਾਹਿਗੁਰੂ ਰੂਪ ਹੋ ਜਾਂਦਾ ਹੈ। ਇਹ ਹੈ ਸੱਚਖੰਡ, ਜਿੱਥੇ ਕਾਲ ਦੀ ਕੈਦ ਨਹੀਂ, ਦੇਸ਼ ਦੀ ਬੇੜੀ ਨਹੀਂ, ਮਨ ਦੀ ਚਾਂਚਲਤਾ ਨਹੀਂ, ਕਾਰਨ ਸਬਜੈਕਟ ਤੇ ਕਾਰਨ ਆਬਜੈਕਟ ਦੀ ਭਿੰਨਤਾ ਜਾਂ ਗੰਢ ਨਹੀਂ, ਮਨ ਉਨਮਨ ਦੀ ਮੰਗਣੀ ਨਹੀਂ। ਇੱਥੇ ਤਾਂ ਨਿਰੋਲ ਵਾਹਿਗੁਰੂ ਜੀ ਦਾ ਹੁਕਮ ਹੈ। ਇੱਥੇ ਅੱਪੜ ਕੇ ਵੀ ਕਾਰ ਬੰਦ ਨਹੀਂ ਹੁੰਦੀ, ਪਰ ਹੁਣ ਹੋਣ ਉਲਟ ਕੇ ਉਹਦਾ ਰੂਪ ਧਾਰ ਲਿਆ ਹੈ, ਭਾਵਕਾਰ ਵਾਹਿਗੁਰੂ ਦੇ ਅਰਪਣ ਹੋ ਗਈ ਹੈ। ਜਿਵ ਤਿਵ ਹੁਕਮ ਤਿਵੇ ਤਿਵਕਾਰ, ਜਿਵ ਜਿਵ ਹੁਕਮ ਤਿਵੇ ਤਿਵਕਾਰ, ਅਰਪਣ ਨਹੀਂ, ਅਰਪਣ ਤਾਂ ਦੂਜੇ ਨੂੰ ਕਰੀਦਾ ਹੈ। ਇੱਥੇ ਦਾ ਆਪਣੇ ਆਪੇ ਦੀ ਵਡਿਆਈ ਨੂੰ ਭਾਵ ਕਰਨਾ ਹੈ। ਆਪਸ ਕੋ ਆਪੇ ਦੇਸ਼, ਇੱਥੇ ਦਾ ਚੇਤਨਤਾ ਦਾ ਆਤਮਾ ਨਹੀਂ, ਸਗੋਂ ਇੱਥੇ ਹੀ ਤਾਂ ਨਿਰੋਲ ਚੇਤਨਤਾ ਹੈ ਤੇ ਇੱਥੋਂ ਹੀ ਸਾਰੀ ਸੂਲ ਸੋਸਾਇਟੀ ਦਾ ਬੀਜ ਰੂਪ ਆਕਾਰ ਹੈ। ਜਿੱਥੇ ਲੋ ਲੋ ਆਕਾਰ, ਇਹ ਬੀਜ ਰੂਪ ਆਕਾਰ ਆਈਡੀਆਜ਼ ਬੇਅੰਤ ਹਨ ਤੇ ਸਦਾਸਰ ਹਨ। ਇਨ੍ਹਾਂ ਆਕਾਰਾਂ ਵਿਚ ਕਰਤਾ ਪੁਰਖ ਦਾ ਤੱਤ ਹੈ, ਨਿਰਭਉ ਤੇ ਨਿਰਵੈਰ ਪੁਣੇ ਦਾ ਤੱਤ ਹੈ। ਗੱਲ ਕੀ ਸੱਚ ਖੰਡ ਵਿਚ ਵੀ ਖੰਡ ਮੰਡਲ ਤੇ ਬ੍ਰਹਿਮੰਡ ਹੈ, ਕਿਸ ਤਰ੍ਹਾਂ ਇੰਜ ਜੀਕਣ ਬੂਹੜ ਦੇ ਬੋਹੜ ਦੇ ਬੀਜ ਵਿਚ ਹੁੰਦਾ ਹੈ, ਜੀਕਣ ਸ੍ਰੀ ਹਰਿਮੰਦਰ ਸਿੰਘ ਗੁਰੂ ਰਾਮਦਾਸ ਜੀ ਦੇ ਦਿਲ ਵਿਚ ਸੀ, ਜਾਂ ਜੀਕਣ ਸਾਰੀ ਉਤਪਤੀ ਬ੍ਰਹਮ ਦੇ ਦਿਲ ਵਿਚ ਹੁੰਦੀ ਹੈ। ਇਹ ਨੰਕਾਰੀ ਬੀਜ ਹੋਰਾਂ ਬੀਜਾਂ ਵਾਂਗ ਨਹੀਂ, ਇਹ ਹਰਨ ਗਰਭ ਸੋਨੇ ਵਾਲਾ ਨਹੀਂ, ਇਹ ਤਾਂ ਨਿਰੋਲ ਆਤਮਾ ਹੈ ਜਿਸ ਵਿਚ ਜੜ ਦਾ ਰਤਾ ਕੋਈ ਲੇਸ ਨਹੀਂ। ਹਾਂਜੀ, ਇੱਥੇ ਨਿਰੰਕਾਰ ਹੀ ਨਿਰੰਕਾਰ ਹੈ, ਜਿਸ ਦਾ ਰੂਪ ਰੇਖ ਰੰਗ ਕੋਈ ਨਹੀਂ। ਇਸ ਨਿਰੰਕਾਰ ਵਿਚ ਸਾਡੇ ਜੀਵ ਵੀ ਹਨ, ਕਿੱਥੇ ਕਿਸੇ ਥਾਂ ਨਹੀਂ, ਸਗੋਂ ਉਨ੍ਹਾਂ ਆਈਡੀਆ ਵਿਚ ਉਹ ਬੀਜ ਆਕਾਰ ਸਦਾ ਸਰ ਹਨ। ਉਹ ਉਤਪਤੀ ਪਾਲੋ ਦੇ ਤਰੰਗਾਂ ਤੋਂ ਵੀ ਪਰੇ ਨਿਰੰਤਰ ਹਨ, ਇਕ ਰਸ ਹਨ। ਫਿਰ ਕੀਕਣ ਹੋ ਸਕਦਾ ਹੈ ਜੋ ਮਰਨ ਪਿੱਛੋਂ ਸਾਡੀ ਮੈਂ ਮਰ ਜਾਵੇ। ਹੇ ਵਾਹਿਗੁਰੂ ਜੀ, ਮੈਂ ਤੂੰ ਹਾਂ, ਤੂੰ ਮੈਂ ਹੈ, ਮੈਂ ਤੇ ਤੂੰ ਇਕ ਹਾਂ, ਅਸੀਂ ਇਕੋ ਇਕ ਅਹੰਕਾਰ ਹੀ ਨਹੀਂ ਨਿਰੰਕਾਰ ਹਾਂ। ਇਹ ਸਾਡਾ ਸਦਾ ਸਥਿਰ ਟਿਕਾਣਾ ਹੈ, ਇੱਥੇ ਮੌਤ ਨਹੀਂ ਸਦ ਜੀਵਨ ਹੈ, ਇੱਥੇ ਮੌਤ ਨਹੀਂ ਸਦ ਜੀਵਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।